पीछे तो पीछे आ सकते हैं, वो कपड़े पीछे जा सकते हैं।
ਧੰਨ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਨਾ ਤੂੰ ਆਵੈ ਵਸ ਬਹੁਤ ਕਿਣਾਵਣੇ ਨਾ ਤੂੰ ਆਵੈ ਵਸ ਵੇਦ ਪੜਾਵਣੇ ਨਾ ਤੂੰ ਆਵੈ ਵਸ ਤੀਰਥ ਨਾਈਏ ਨਾ ਤੂੰ ਆਵੈ ਵਸ ਧਰਤੀ ਧਾਈਏ ਨਾ ਤੂੰ ਆਵੈ ਵਸ ਕਿਤੇ ਸਿਆਣਪੈ ਨਾ ਤੂੰ ਆਵੈ ਵਸ ਬਹੁਤਾ ਦਾਨ ਦੇ ਸਭ ਕੋ ਤੇਰੇ ਵਸ ਸਭ ਕੋ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ ਆਓ ਰਲ ਮਿਲ ਕੇ ਥੋੜ੍ਹਾ ਚਿਰ ਗੁਰਬਾਣੀ ਕੀਰਤਨ ਕਰਦੇ ਹਾਂ। ਜ਼ਿਆਦਾਤਰ ਜਿਹੜੇ ਵੀਰ ਭਰਾ ਲਾਈਵ ਰਿਕਾਰਡਿੰਗ ਸੁਣਦੇ ਹੈ, ਪ੍ਰੋਗਰਾਮ ਕਰਨ ਦਾ ਮਕਸਦ ਸਿਰਫ ਉਹਨਾਂ ਤੱਕ ਜਾਵੇ ਗੱਲ, ਜਿੰਨੇ ਕਿ ਇੱਥੇ ਬੈਠੇ ਹੈ ਉਹ ਵੀ ਲਾਹਾ ਲੈ ਸਕਦੇ ਹੈ, ਥੋੜ੍ਹਾ ਚਿਰ ਮਨ ਜੋੜ ਕੇ ਬੈਠਿਆ ਜਾ ਸਕਦਾ ਹੈ, ਇਕਾਗਰ ਚਿੱਤ ਹੋ ਕੇ ਹਾਜ਼ਰੀ ਭਰੀ ਜਾ ਸਕਦੀ ਹੈ। ਸਵਾਓ ਸਾਰੇ ਆਪਾਂ ਪਹਿਲਾਂ ਸ਼ਬਦ ਗਾਉਂਦੇ ਹਾਂ, ਉਸ ਤੋਂ ਬਾਅਦ ਫਿਰ ਕੁਝ ਵਿਚਾਰਾ ਕਰਦੇ ਹਾਂ। ਪੰਚਮ ਪਾਤਸ਼ਾਹ ਦਾ ਸ਼ਬਦ ਹੈ ਲਾਈਵ ਪ੍ਰੋਗਰਾਮ ਘਰਾਂ ਚ ਬਹਿ ਕੇ ਸੁਣਦੇ ਹੀ ਹੈ ਸਾਰੇ, ਕਿਉਂ ਬਈ ਸੁਣਦੇ ਹੈ ਕਿ ਨਹੀਂ, ਬਸ ਫਿਰ ਏਦਾਂ ਹੀ ਜਿਹੜਾ ਹੁਣ ਚੱਲ ਰਿਹਾ ਹੈ ਇਹ ਬਾਕੀ ਸੁਣ ਲੈਣਗੇ, ਉਹਨਾਂ ਤੱਕ ਚਲੇ ਜਾਏਗਾ। ਸੌਖਾ ਕਿੰਨਾ ਹੋ ਗਿਆ ਇੰਟਰਨੈਟ ਦੇ ਮਾਧਿਅਮ ਰਾਹੀਂ ਸਭ ਪਾਸੇ ਗੱਲ ਚਲੇ ਜਾਂਦੀ ਹੈ, ਸੌਖਾ ਹੋ ਗਿਆ, ਬਹੁਤ ਸੌਖਾ ਹੋ ਗਿਆ। ਅੱਜ ਕੱਲ ਇੱਕ ਢੰਗ ਹੈ, ਤਰੀਕਾ ਹੈ ਸਮਝਣ ਦਾ, ਜਿਹਨੂੰ ਸਮਝ ਕੇ ਜ਼ਿੰਦਗੀ 'ਚ ਲਾਗੂ ਕਰ ਲਈਏ, ਅਸਰ ਬਾਣੀ ਦਾ ਉੱਦਾਂ ਹੀ ਹੁੰਦਾ ਹੈ। ਮੌਲ ਤੋਂ ਜਾ ਕੇ ਖਰੀਦ ਲਿਆਓ ਸਾਬਣ, ਅਤੇ ਚਾਹੇ ਉਹ ਕਾਹਦੇ 'ਤੇ ਮੰਗਾਉਂਦੇ ਹੁੰਦੇ ਆ ਔਨਲਾਈਨ, ਉਹ ਕੀ ਹੈ ਉਹ ਐਮਾਜ਼ੋਨ ਕੰਪਨੀ ਜਿਹੜੀ, ਭਾਵੇਂ ਉਹਦੇ 'ਤੇ ਮੰਗਾ ਲਓ, ਸਾਬਣ ਤਾਂ ਸਾਬਣ ਹੀ ਰਹਿੰਦਾ, ਅਸਰ ਤਾਂ ਉਹਦਾ ਉਹੀ ਹੁੰਦਾ ਨਾ। ਇੱਦਾਂ ਥੋੜ੍ਹਾ ਹੁੰਦਾ ਵੀ ਮੌਲ ਜਾ ਕੇ ਲੈ ਕੇ ਆਇਆ ਅਤੇ ਉਹਦਾ ਅਸਰ ਜਿਹੜਾ ਹੈ ਜ਼ਿਆਦਾ ਹੈ, ਅਤੇ ਜਿਹੜਾ ਔਨਲਾਈਨ ਔਡਰ ਕਰਕੇ ਮੰਗਾਇਆ ਉਹਦਾ ਅਸਰ ਘੱਟ ਹੈ। ਗੱਲ ਗੁਰਦੁਆਰੇ ਜਾ ਕੇ ਕੋਈ ਗਿਆਨ ਦੀ ਸੁਣੀ ਹੈ, ਉੱਥੇ ਜਾ ਕੇ ਲੈ ਆਓ ਤਾਂ ਵੀ ਉੱਦਾਂ ਹੀ ਹੈ, ਅਤੇ ਇੰਟਰਨੈੱਟ 'ਤੇ ਘਰ ਵੀ ਆ ਜਾਂਦੀ ਤਾਂ ਵੀ ਉੱਦਾਂ ਹੀ ਹੈ। ਗੱਲ ਤਾਂ ਹੈ, ਹੁਣ ਲਿਆ ਕੇ ਜੇ ਰਾਖੀ ਲੈਣੀ ਹੈ, ਭਾਵੇਂ ਅਸੀਂ ਸਾਬਣ ਮੌਲ ਤੋਂ ਜਾ ਕੇ ਲੈ ਆਈਏ ਅਤੇ ਭਾਵੇਂ ਔਨਲਾਈਨ ਮੰਗਾ ਲਈਏ, ਜੇ ਅਲਮਾਰੀ 'ਚ ਰੱਖਣੀ ਹੈ ਤਾਂ ਉਹਦਾ ਕੋਈ ਫਾਇਦਾ ਨਹੀਂ। ਜੇ ਲਾਗੂ ਕਰਨੀ ਹੈ ਫਿਰ ਭਾਵੇਂ ਜਾ ਕੇ ਲਿਆਓ ਅਤੇ ਚਾਹੇ ਘਰ ਮੰਗਾ ਲਓ, ਇੰਟਰਨੈੱਟ ਤੋਂ ਲੈ ਲਓ, ਸਮਝ ਲੈਣੀ ਹੈ। ਆਹ ਬਾਣੀ ਦੇ ਅਰਥ ਨੇ ਭਾਵੇਂ ਫੋਨ ਤੋਂ ਪੜ੍ਹ ਲਓ, ਇੰਟਰਨੈੱਟ ਤੋਂ ਪੜ੍ਹ ਲਓ, ਅਤੇ ਭਾਵੇਂ ਪੋਥੀ ਤੋਂ ਪੜ੍ਹ ਲਓ, ਭਾਵੇਂ ਗੁਰਦੁਆਰੇ ਜਾ ਕੇ ਪੜ੍ਹੋ, ਉੱਥੇ ਲਿਖੇ ਹੁੰਦੇ ਆ, ਹੁਕਮਨਾਮੇ ਦਾ ਅਰਥ ਲਿਖਿਆ ਹੁੰਦਾ ਹੈ, ਚਾਹੇ ਉੱਥੇ ਜਾ ਕੇ ਪੜ੍ਹ ਲਓ। ਗੱਲ ਤਾਂ ਇਹ ਹੈ ਕਿ ਉਹਨੂੰ ਘਰ ਲਿਆ ਕੇ ਰੱਖਣਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ। ਜਦੋਂ ਲਾਗੂ ਕਰਦੇ ਹਾਂ ਅਸਰ ਫੇਰ ਹੁੰਦਾ ਹੈ। ਚਾਹੇ ਥੋੜ੍ਹਾ ਸੁਣੋ ਪਰ ਕੋਸ਼ਿਸ਼ ਕਰੋ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤਾ ਜਾਵੇ। ਲਾਗੂ ਕਰਦੇ ਹਾਂ ਫਿਰ ਹੀ ਸਵਾਦ ਆਉਂਦਾ, ਫਿਰ ਹੀ ਪਤਾ ਲੱਗਦਾ ਨਾ। ਹੁਣ ਕੋਈ ਅਤਰ ਇਤਰ ਇਤਰ ਕਹਿ ਦਿੰਦੇ, ਇਤਰ ਪੰਜਾਬੀ 'ਚ ਆਪਾਂ ਅਤਰ ਕਹਿ ਦਿੰਦੇ ਹਾਂ, ਪਰਫਿਊਮ ਕਹਿ ਲਈਏ, ਲਿਆ ਕੇ ਅਸੀਂ ਆਪਣੇ ਘਰਾਂ ਵਿੱਚ ਰੱਖ ਹੀ ਲੈਣਾ ਅਤੇ ਫਿਰ ਕੀ ਫਾਇਦਾ ਹੋਇਆ, ਬੜੀ ਮਹਿਕ ਹੈ ਉਹਦੇ ਵਿੱਚ, ਪਰ ਜੇ ਉਹਨੂੰ ਵਰਤੀਏ ਤਾਂ ਫਾਇਦਾ ਹੁੰਦਾ, ਉਹਦੇ ਵਿੱਚ ਪਿਆ ਬੰਦ ਅਤੇ ਕੋਈ ਫਾਇਦਾ ਨਹੀਂ। ਇੱਦਾਂ ਗੁਟਕੇ ਜਿਹੜੇ ਸਾਡੇ ਘਰਾਂ 'ਚ ਪਏ ਆ, ਪੋਥੀਆਂ ਪਈਆਂ, ਸ਼ਬਦ ਉਹੀ ਹੈ, ਸਾਡੇ ਵਰਗੇ ਕਿਹੜਾ ਸ਼ਬਦ ਕੋਈ ਵੱਖਰੇ ਪੜ੍ਹਦੇ ਹੈ। ਜਿਹੜਾ ਸ਼ਬਦ ਮੈਂ ਬਾਣੀ ਦਾ ਪੜ੍ਹ ਰਿਹਾ ਹਾਂ ਇਹ ਵੀ ਉਸੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜੋ ਸਾਡੇ ਸ਼ਹਿਰ ਦੇ ਵਿੱਚ ਪ੍ਰਕਾਸ਼ ਹੈ, ਉਸੇ ਬਾਣੀ 'ਚੋਂ ਹੈ, ਜਿਹੜੀ ਬਾਣੀ ਫੋਨ ਦੇ ਵਿੱਚ ਸਾਡੇ ਕੋਲ ਹੈ ਇਹ ਉੱਥੇ ਹੀ ਉਸੇ ਬਾਣੀ 'ਚੋਂ ਹੈ, ਜਿਹੜੀਆਂ ਪੋਥੀਆਂ ਸਾਡੇ ਘਰਾਂ ਵਿੱਚ ਪਈਆਂ ਹੈ। ਗੱਲ ਇਹ ਹੈ ਕਿ ਅਸੀਂ ਉਹਨੂੰ ਖੋਲ੍ਹ ਲਈਦਾ, ਉਹਨੂੰ ਖੋਲ੍ਹ ਕੇ ਉਹਦੇ ਵਿੱਚੋਂ ਉਹ ਡੱਕਾ ਲਾ ਲਈਦਾ, ਡੱਕਾ ਲਾ ਕੇ ਛਿੜਕ ਦੇਈਦਾ, ਉਹਦਾ ਸਵਾਦ ਆ ਜਾਂਦਾ, ਬਾਕੀ ਅਸੀਂ ਵਰਤਦੇ ਨਹੀਂ। ਗੱਲ ਤਾਂ ਹੈ ਕਿ ਉਹਨੂੰ ਵਰਤੋ ਹੈ ਸਾਰਿਆਂ ਦੇ ਕੋਲ ਹੀ ਹੈ, ਖਜ਼ਾਨਾ ਬੜਾ ਵੱਡਾ, ਉਹਦਾ ਲਾਭ ਲਿਆ ਜਾ ਸਕਦਾ, ਬੜੇ ਨੇ ਉਹਦਾ ਲਾਭ ਉਠਾਉਂਦੇ ਹੈ ਅਤੇ ਕਈ ਇੱਦਾਂ ਹੀ ਰਹਿ ਜਾਂਦੇ ਹੈ। ਆਓ ਕੋਸ਼ਿਸ਼ ਕਰੀਏ। ਜੀ ਐਸੋ ਤਿਆਗੀ ਵਿਰਲਾ ਕੋਏ, ਐਸੋ ਤਿਆਗੀ ਵਿਰਲਾ ਕੋਏ, ਐਸੋ ਤਿਆਗੀ
ਜਪੇ
जन सोए हर हर नाम जपे जन सोए हर हर नाम जपे जन सोए हर हर नाम जपे जन जी हर हर नाम जपे जन सोए
हर हर नाम जपे जन सोए
जी ऐसो त्यागी तो रथ में छोटी पराई निंदा
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 उतर गई सब मन की चिंता उतर गई सब मन की चिंता प्रथम छोटी प्राय
प्रथमे छोड़ी पराई निंदा
उतर गई सब मन की चिंता उतर गई सब मन की निंदा लोभ मोह सब की नोर दूर
लोभ मोह सब की
सबकी नो दूर जी लो
सबकी नो दूर
परम वैष्णो प्रभु पेख हजूर परम वैष्णो प्रभु पेख हजूर परम वैष्णो ਪ੍ਰਭ ਪੇਖ ਹਜ਼ੂਰ
ਪਰਮ ਪ੍ਰਭ ਪੇਖ ਹਜ਼ੂਰ
ਐਸੋ ਪਿਆਰੀ ਬਿਰਲਾ ਤੋਏ
ਐਸੋ ਪਿਆਰੀ ਬਿਰਲਾ ਤੋਏ
ਜੀ ਐਸੋ ਪਿਆਰੀ ਬਿਰਲਾ
ਹਰ ਹਰ ਨਾਮ ਜਪੈ ਜਨ ਕੋ ਹਰ ਹਰ ਨਾਮ ਜਪੈ ਜਨ ਸੋਇ ਅਹੰ ਬੁੱਧ ਕਾ ਛੋੜਿਆ ਸੰਗ ਕਾਮ ਕ੍ਰੋਧ ਕਾ ਉਤਰਿਆ ਰੰਗ ਨਾਮ ਧਿਆਏ ਹਰ ਹਰ ਹਰੇ ਨਾਮ ਧਿਆਏ ਹਰ ਹਰ ਹਰੇ ਸਾਧ ਜਨਾ ਕੇ ਸੰਗ ਨਿਸਤਰੇ ਬੈਰੀ ਮੀਤ ਹੋਏ ਸਵਾ ਬੈਰੀ ਮੀਤ ਹੋਏ ਸਮਾਨ ਸਰਬ ਮੈਂ ਪੂਰਨ ਭਗਵਾਨ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਗੁਰਪੁਰੇ ਹਰ ਨਾਮ ਦ੍ਰਿੜਾਇਆ ਕਰ ਕਿਰਪਾ ਜਿਸ ਰਾਖੇ ਆਪ ਕਰ ਕਿਰਪਾ ਜਿਸ ਰਾਖੇ ਆਪ ਸੋਈ ਭਗਤ ਜਪੈ ਨਾਮ ਜਾਪ ਮਨ ਪਰਗਾ ਮਨ ਪਰਗਾ ਤੇ ਮਤ ਲਈ ਕਹੋ ਨਾਨਕ ਤਾਂ ਕੀ ਪੂਰੀ ਪਈ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਫਿਰਦੇ ਚਾਰਸ਼ ਪੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ ਉੱਡਦੇ ਚਾਰਸ਼ ਪੇਰੇ ਇਹ ਉੱਡਦੇ ਚਾਰਸ਼ ਫੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ ਇਹ ਉੱਡਦੇ ਚਾਰਸ਼ ਫੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ ਇਹ ਉੱਡਦੇ ਚਾਰਸ਼ ਫੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ ਇਹ ਉੱਡਦੇ ਚਾਰਸ਼ ਫੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ ਇਹ ਉੱਡਦੇ ਚਾਰਸ਼ ਫੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ ਇਹ ਉੱਡਦਾ ਚਾਰ ਛੁਫੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ ਉੱਡਦਾ ਚਾਰ ਛੁਫੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ ਉੱਡਦਾ ਚਾਰ ਛੁਫੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ ਭਾਈ ਉੱਡਦਾ
ਚਾਰ ਛੁਫੇਰੇ ਮਨ ਮੇਰਾ ਪੰਛੀ
ਬੋਲੋ ਜਰਾ ਹਾਂ ਉੱਡਦੇ ਚਾਰ ਚੁਫੇਰੇ ਮਨ ਮੇਰਾ ਪੰਛੀ ਪੰਛੀ ਹਾਨੀ ਉੱਡਦੇ ਚਾਰ
ਚੁਫੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ
ਉੱਡਦੇ ਚਾਰ ਚੁਫੇਰੇ ਉੱਡਦੇ ਚਾਰ ਉੱਡਦੇ ਚਾਰ ਚੁਫੇਰੇ ਉੱਡਦੇ ਚਾਰ ਚੁਫੇਰੇ
ਉੱਡਦੇ ਚਾਰ ਛੁਫੇਰੇ
ਉੱਡਦੇ ਚਾਰ ਛੁਫੇਰੇ
ਚਾਰ ਛੁਫੇਰੇ
ਉੱਡਦੇ ਚਾਰ ਉੱਡਦੇ ਚਾਰ ਛੁਫੇਰੇ
ਉੱਡਦੇ ਚਾਰ ਛੁਫੇਰੇ ਉੱਡਦੇ ਚਾਰ ਛੁਫੇਰੇ
ਉਹ ਪੰਛੀ ਮਨ ਮੇਰਾ ਪੰਛੀ ਪੰਛੀ ਮਨ ਮੇਰਾ ਪੰਛੀ ਪੰਛੀ ਮਨ ਮੇਰਾ ਪੰਛੀ ਪੰਛੀ ਮਨ ਮੇਰਾ ਪੰਛੀ
ਪੰਛੀ ਮਨ ਮੇਰਾ ਪੰਛੀ ਪੰਛੀ ਮਨ ਮੇਰਾ
ਪੰਛੀ ਹਾਨੀ
ਪੰਛੀ ਮਨ ਮੇਰਾ ਪੰਛੀ ਮਨ ਮੇਰਾ ਪੰਛੀ ਮਨ ਮੇਰਾ ਪੰਛੀ ਪੰਛੀ ਮਨ ਮੇਰਾ ਪੰਛੀ ਪੰਛੀ ਮਨ ਮੇਰਾ ਪੰਛੀ ਪੰਛੀ ਮਨ ਮੇਰਾ ਪੰਛੀ
ਹਾਂਜੀ ਉੱਡਦਾ ਚਾਰ ਚੁਫੇਰੇ ਉੱਡਦਾ ਚਾਰ ਚੁਫੇਰੇ ਮਨ ਮੇਰਾ ਪੰਛੀ ਮਨ ਮੇਰਾ ਉੱਡਦਾ ਚਾਰ ਚੁਫੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ
ਇਹ ਉੱਡਦਾ ਚਾਰ ਚੁਫੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ ਉੱਡਦਾ ਚਾਰ ਚੁਫੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ
ਉੱਡਦਾ
ਚਾਰ ਚੁਫੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ ਉੱਡਦਾ ਚਾਰ ਚੁਫੇਰੇ ਮਨ ਮੇਰਾ ਪੰਛੀ ਮਨ ਮੇਰਾ ਪੰਛੀ
ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ ਮਨ ਜਿਹੜਾ ਹੈ ਪੰਖੀ ਬਣ ਗਿਆ ਕਦੇ ਕਿਤੇ ਕਦੇ ਕਿਤੇ ਉੱਡਦਾ ਹੈ ਦਹਿ ਦਿਸ਼ਾਵਾਂ ਵਿੱਚ ਉੱਡਦਾ ਹੈ ਦਸ ਦਿਸ਼ਾਵਾਂ ਵਿੱਚ ਮਨ ਸਾਡਾ ਪੰਖੀ ਬਣ ਕੇ ਉੱਡਦਾ ਹੈ ਦੌੜਦਾ ਫਿਰਦਾ ਹੈ ਭੱਜਿਆ ਫਿਰਦਾ ਹੈ ਇਹਦਾ ਟਿਕਾਣਾ ਬੜਾ ਔਖਾ ਹੈ ਇਹਨੂੰ ਸਮਝਾਉਣਾ ਬੜਾ ਔਖਾ ਹੈ ਤੇ ਕਬੀਰ ਸਾਹਿਬ ਕਹਿੰਦੇ ਹੈ ਕਿ ਜਿਹੋ ਜੀ ਸੰਗਤ ਕਰੇਗਾ ਜਿਸ ਤਰ੍ਹਾਂ ਦੇ ਮਾਹੌਲ ਵਿੱਚ ਰਹੇਗਾ ਉਦਾਂ ਦਾ ਫਿਰ ਇਹ ਅਸਰ ਕਬੂਲਦਾ ਜਿਹੋ ਜੀ ਸੰਗਤ ਮਿਲੇਗੀ ਉਹੋ ਜਿਹਾ ਫੇਰੇ ਫਲ ਖਾਏਗਾ। ਕਬੀਰ ਸਾਹਿਬ ਜੀ ਦੀ ਪੰਕਤੀ ਹੈ ਇੱਕ ਵਾਰ,
ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ।
ਜਿਹੋ ਜੀ ਸੰਗਤ ਮਿਲੇਗੀ ਉਹੋ ਜਿਹਾ ਫਲ ਖਾਏਗਾ। ਜਿਵੇਂ ਹੁਣ ਮੰਨ ਲਓ ਪੰਛੀ ਜਾਮਣ ਦੇ ਦਰਖਤ ਤੇ ਜਾਏਗਾ ਤੇ ਕਾਹਦਾ ਫਲ ਖਾਏਗਾ, ਉੱਥੇ ਅੰਬ ਥੋੜਾ ਮਿਲਣ ਲੱਗੇ। ਸਾਡੇ ਨਾ ਪਿੱਛੇ ਜੇ ਬੱਚੇ ਗਏ ਇੱਥੋਂ ਦੇ ਜੰਮੇ ਮਿਸ਼ੀਗਨ ਦੇ ਸੀ, ਉਹ ਸਾਡੇ ਬਾਗ 'ਚ ਘੁੰਮਣ ਲੱਗ ਗਏ, ਮੈਂ ਵੀ ਨਾਲ ਹੀ ਸੀ। ਹੁਣ ਉਹ ਬੱਚੀਆਂ ਇੱਥੇ ਦੀਆਂ ਬੋਰਨ ਹੋਣਗੀਆਂ, ਮੇਰੇ ਖਿਆਲ 15 ਕੁ ਸਾਲ ਦੀ ਹੋਣੀ ਹੈ ਕੁੜੀ ਆ, ਪਰਿਵਾਰ ਉਹਨਾਂ ਦਾ ਨਾਲ ਨਾਲ, ਅਤੇ ਮੈਂ ਇੱਦਾਂ ਬਾਗ 'ਚ ਘੁੰਮਾਂ ਅਤੇ ਮੈਂ ਕਿਹਾ ਚੀਕੂ ਨੇ, ਕਹਿੰਦੇ ਅੱਛਾ। ਮੈਂ ਕਿਹਾ ਆਹ ਦਰਖਤ ਹੈ ਅੰਬਾਂ ਦਾ, ਕਹਿੰਦੇ ਜੀ ਅੱਛਾ। ਆਹ ਮੈਂ ਕਿਹਾ ਔਰੇਂਜ ਹੈ, ਕਹਿੰਦੇ ਜੀ ਅੱਛਾ। ਮੈਂ ਕਿਹਾ ਆਹ ਜਾਮਣ, ਅਤੇ ਉਹ ਕੁੜੀ ਉੱਚੀ ਸਾਰੀ ਕਹਿੰਦੀ ਅੱਛਾ ਗੁਲਾਬ ਜਾਮਣ ਇਹਦੇ 'ਤੇ ਲੱਗਦੇ ਨਾ। ਮੈਂ ਕਿਹਾ ਮਰ ਜਾਏ ਗੁਲਾਬ ਜਾਮਣ ਹਲਵਾਈ ਕੱਢਦਾ, ਇਹਦੇ 'ਤੇ ਜਾਮਣ ਲੱਗਦੇ ਨੇ, ਉਹਨੂੰ ਪਤਾ ਹੀ ਨਹੀਂ ਵੀ ਜਾਮਣ ਕੀ ਹੁੰਦਾ। ਅੱਛਾ ਕਹਿੰਦੀ, ਉਹਨੂੰ ਗੁਲਾਬ ਜਾਮਣ ਦਾ ਤਾਂ ਪਤਾ ਸੀ ਨਾ, ਪੰਜਾਬੀ ਹੈ। ਅੱਛਾ ਕਹਿੰਦੀ, ਇਹਦੇ 'ਤੇ ਗੁਲਾਬ ਜਾਮਣ ਲੱਗਦੇ ਨੇ। ਚਲੋ ਗੱਲ ਹਾਸੇ ਵਾਲੀ ਯਾਦ ਆ ਗਈ ਮੇਰੇ। ਉਹ ਕਹਿੰਦੇ ਬਈ ਜਾਮਣ ਦੇ ਉੱਤੇ ਜੇ ਬੈਠਾ ਪੰਛੀ, ਦਰਖਤ ਜਾਮਣ ਦਾ ਹੈ, ਅਤੇ ਉੱਥੇ ਅੰਬ ਥੋੜ੍ਹਾ ਮਿਲਣਗੇ, ਜਾਮਣ ਦੇ ਦਰਖਤ ਤੋਂ ਜਾਮਣ ਹੀ ਮਿਲਣਗੇ, ਅਮਰੂਦ ਦੇ ਦਰਖਤ ਤੋਂ ਅਮਰੂਦ ਹੀ ਮਿਲਣਗੇ। ਜਿਹੋ ਜੀ ਸੰਗਤ ਕਰਾਂਗੇ, ਜੇ ਹੁਣ ਸੰਗਤ ਹੀ ਵਿਗੜਿਆਂ ਦੀ ਕਰਨੀ ਹੈ ਤਾਂ ਉੱਥੋਂ ਫਿਰ ਭੈੜੀਆਂ ਆਦਤਾਂ ਹੀ ਮਿਲਣਗੀਆਂ, ਅਤੇ ਜੇ ਸੰਗਤ ਚੰਗੇ ਲੋਕਾਂ ਦੀ ਕਰੀਏ ਫਿਰ ਉੱਦਾਂ ਦੇ ਬਣ ਜਾਂਗੇ। ਜਿਹੋ ਜੀ ਸੰਗਤ ਕਰਦਾ ਹੈ ਮਨ ਸਾਡਾ ਪੰਛੀ, ਉੱਦਾਂ ਦੇ ਫਲ ਖਾਂਦਾ ਹੈ, ਹੈ ਕਿ ਨਹੀਂ। ਹੁਣ ਜੇ ਇੱਥੇ ਕੱਪੜੇ ਵਾਲੀ ਦੁਕਾਨ 'ਤੇ ਜਾਓ, ਕੱਪੜਾ ਮਿਲਦਾ ਹੈ, ਜੇ ਕਿਸੇ ਜੁੱਤੀਆਂ ਵਾਲੀ ਦੁਕਾਨ 'ਤੇ ਜਾਓ ਉੱਥੋਂ ਉੱਦਾਂ ਦਾ ਮਿਲ ਜਾਂਦਾ ਹੈ। ਜਿਸ ਤਰ੍ਹਾਂ ਦੀ ਸ਼ੌਪ 'ਤੇ ਜਾਈਏ, ਜਿਸ ਤਰ੍ਹਾਂ ਦੀ ਦੁਕਾਨ 'ਤੇ ਜਾਈਏ, ਉੱਦਾਂ ਦਾ ਸੌਦਾ ਹੈ। ਕਈਆਂ ਕੋਲ ਸਾਰਾ ਕੁਝ ਹੀ ਹੁੰਦਾ, ਜਿਵੇਂ ਵੱਡੇ ਮੌਲ 'ਚ ਚਲੇ ਜਾਓ ਉੱਥੇ ਸਾਰਾ ਕੁਝ ਹੀ ਹੁੰਦਾ। ਕਈ ਬੰਦਿਆਂ ਕੋਲ ਸਾਰਾ ਕੁਝ ਹੀ ਹੁੰਦਾ, ਵਿਗੜਨ ਵਾਲੇ ਪਾਸੇ ਵੀ ਪੂਰੇ ਹੈ, ਚੰਗੀਆਂ ਗੱਲਾਂ ਵੇਖ ਲਓ ਵੀ ਬਥੇਰੀਆਂ ਕਰ ਲੈਂਦੇ, ਸਾਰੇ ਪਾਸੇ ਹੁੰਦੇ ਹੈ। ਇੱਥੇ ਜੇ ਬਿਠਾਓਗੇ ਐਂ ਲੱਗੇਗਾ ਵੀ ਇਹਦੇ ਵਰਗਾ ਗੁਰਮੁਖੀ ਕੋਈ ਨਹੀਂ, ਆਹ ਵੀ ਪੂਰਾ ਆਉਂਦਾ ਕੰਮ ਕਰਨਾ, ਅਤੇ ਜਦੋਂ ਵਿਗੜਿਆਂ 'ਚ ਬਹਿੰਦਾ ਫਿਰ ਐਂ ਲੱਗਦਾ ਵੀ ਇਹਦੇ ਵਰਗਾ ਵਿਗੜਿਆ ਵੀ ਕੋਈ ਨਹੀਂ। ਪਰ ਇੱਕ ਪਰਸਨੈਲਿਟੀ ਸਾਨੂੰ ਬਣਾਉਣੀ ਚਾਹੀਦੀ ਹੈ, ਇਹ ਫੇਕ ਹੋ ਜਾਂਦਾ ਬੰਦਾ। ਪਰ ਜਿਹੋ ਜੀ ਵੀ ਅਸੀਂ ਸੰਗਤ ਕਰਦੇ ਹਾਂ ਉਹੋ ਜੀ ਰੰਗਤ ਸਾਡੇ ਮਨ 'ਤੇ ਚੜ੍ਹਦੀ ਹੀ ਚੜ੍ਹਦੀ ਹੈ, ਅਸੀਂ ਰਹਿ ਹੀ ਨਹੀਂ ਸਕਦੇ, ਬਚ ਹੀ ਨਹੀਂ ਸਕਦੇ। ਜੈਸੀ ਸੰਗਤ ਕਰਾਂਗੇ ਉਹੋ ਜੀ ਰੰਗਤ ਚੜ੍ਹੇਗੀ। ਰੰਗ ਲਾਗਤ 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 ਹੈ, ਭਉ ਭਾਗਤ 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 ਹੈ, ਰੰਗ ਚੜ੍ਹਨਾ ਹੀ ਚੜ੍ਹਨਾ ਹੈ। ਅਤੇ ਜੇ ਅਸੀਂ ਕਹੀਏ ਵੀ ਅਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਹੈ, ਫਿਰ ਸੰਗਤ ਕਿਹਦੀ ਕਰਨੀ ਪਏਗੀ? ਜਿਹੜੇ ਲੋਕ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆ। ਜੇ ਅਸੀਂ ਰਹਿਣਾ ਬੁਝੇ ਬੁਝੇ, ਫਿਰ ਉਹੋ ਜਿਹੇ ਬੰਦਿਆਂ 'ਚ ਬਹਿਣ ਲੱਗ ਜਾਓ ਜਿਹੜੇ ਬੁਝੇ ਬੁਝੇ ਹੁੰਦੇ ਆ, ਤੁਹਾਨੂੰ ਵੀ ਬੁਝਾ ਦੇਣਗੇ। ਜਿਹੜੇ ਪਰੇਸ਼ਾਨ ਪਰੇਸ਼ਾਨ ਰਹਿੰਦੇ, ਤੁਹਾਨੂੰ ਵੀ ਪਰੇਸ਼ਾਨ ਕਰ ਦੇਣਗੇ। ਦੁਖੀ ਦੁਖੀ ਰਹਿਣ ਵਾਲੇ ਤੁਹਾਨੂੰ ਦੁਖੀ ਕਰ ਦੇਣਗੇ। ਚੜ੍ਹਦੀ ਕਲਾ 'ਚ ਰਹੋਗੇ, ਖੁਸ਼ ਖੁਸ਼ ਰਹੋਗੇ, ਅਤੇ ਤੁਹਾਨੂੰ ਵੀ ਹਮੇਸ਼ਾ ਖੁਸ਼ ਖੁਸ਼ ਰੱਖਣਗੇ। ਜਿਸ ਤਰ੍ਹਾਂ ਦੇ ਮਾਹੌਲ 'ਚ ਰਹੀਏ, ਜਿਹੋ ਜੀ ਸੰਗਤ ਕਰੀਏ, ਉਹੋ ਜਿਹਾ ਫਿਰ ਸਾਨੂੰ ਫਲ ਮਿਲਣਾ। ਅਸੀਂ ਹੁਣ ਇਹ ਵੇਖਣਾ ਹੁੰਦਾ ਕਿ ਅਸੀਂ ਧਿਆਨ ਨਾਲ ਜਿਨ੍ਹਾਂ ਲੋਕਾਂ 'ਚ ਬਹਿਣੀ ਉੱਠਣੀ, ਪਰ ਸਾਡੀ ਪ੍ਰੋਬਲਮ ਇਹ ਹੈ ਕਿ ਸਾਡਾ ਬਹਿਣਾ ਉੱਠਣਾ ਹੈ ਹੀ ਨੈਗੇਟਿਵ ਬੰਦਿਆਂ ਵਿੱਚ, ਘਰਾਂ ਦੇ ਵਿੱਚ, ਸਾਡਿਆਂ ਵਿੱਚ, ਪਰਿਵਾਰਾਂ ਦੇ ਵਿੱਚ, ਸਾਰੇ ਪਾਸੇ। ਜ਼ਿਆਦਾਤਰ ਬੰਦੇ ਨਾ ਸਲਾਹ ਹੀ ਹੋਰ ਤਰ੍ਹਾਂ ਦੀ ਦਿੰਦੇ ਨੇ, ਛੱਡ ਪਰਾਂ, ਕੀ ਲੈਣਾ, ਕਿਹੜਾ ਪੰਗਾ ਲੱਗਾ ਲੈਣ, ਕਿੱਥੇ ਲੱਗਿਆ ਕਰਨ। ਜ਼ਿਆਦਾਤਰ ਬੰਦੇ ਇੱਦਾਂ ਦੇ ਹੀ ਹੈ। ਕਈ ਬੰਦੇ ਇੰਡੀਆ ਤੋਂ ਆਏ, ਆ ਕੇ 1 ਸਟੋਰ 2 ਸਟੋਰ 4 ਸਟੋਰ 10 ਸਟੋਰ ਉਦੋਂ ਹੀ ਬਣਾ ਗਏ, ਉਦੋਂ ਹੀ ਇਕੱਲੇ ਸੀ, ਸਲਾਹ ਵਾਲਾ ਹੈ ਹੀ ਨਹੀਂ ਸੀ ਕੋਈ। ਗੋਰਿਆਂ 'ਚ ਨਵੇਂ ਨਵੇਂ ਆਏ ਸੀ, ਆ ਕੇ ਜਦੋਂ ਇਹਨਾਂ ਵਿੱਚ ਕੰਮ ਕੁੰਮ ਕਰਨ ਲੱਗੇ ਹੌਲੀ ਹੌਲੀ, ਉਦੋਂ ਸਲਾਹ ਵਾਲਾ ਹੀ ਕੋਈ ਨਹੀਂ, ਉਦੋਂ ਜ਼ਿਆਦਾ ਕਮਾਈ ਕਰਨੀ। ਜਦੋਂ ਅਸੀਂ ਸਾਰੇ ਵੇਖਦੇ ਹਾਂ ਆਲੇ ਦੁਆਲੇ ਵਾਲੇ, ਫਿਰ ਬੰਦੇ ਕਰਨ ਨਾ ਕਰਦੇ ਆ ਅਤੇ ਨਾ ਦੂਜੇ ਨੂੰ ਕਰਨ ਦਿੰਦੇ ਆ। ਇਸ ਕਰਕੇ ਬਹੁਤ ਬਰੀਕੀ ਨਾਲ ਛਾਨਣਾ ਲਾਉਣਾ ਚਾਹੀਦਾ ਹੈ। ਸਾਰੇ ਬੰਦੇ ਆਪੋ ਆਪਣੇ ਆਲੇ ਦੁਆਲੇ ਵਾਲਿਆਂ ਵੱਲ ਵੇਖੋ, ਜਿਹੜੇ ਘਰਾਂ 'ਚ ਸੁਣਨਗੇ ਉਹ ਜ਼ਰੂਰ ਸੋਚੋ ਕਿ ਤੁਸੀਂ ਸਵੇਰ ਤੋਂ ਸ਼ਾਮ ਤੱਕ ਕਿਹੜੇ ਲੋਕਾਂ 'ਚ ਰਹਿੰਦੇ ਹੋ, ਤੁਹਾਨੂੰ ਸਲਾਹਕਾਰ ਕਿੱਦਾਂ ਦੇ ਹੈ। ਸਾਡੇ ਪਰਿਵਾਰਾਂ ਦਾ ਮਾਹੌਲ ਕਿੱਦਾਂ ਦਾ ਹੈ। ਢਿੰਦੀ ਢਿੰਦੀ ਕਲਾ ਵਾਲੇ ਹੈ ਕਿ ਚਾਅ ਵਾਲੇ ਹੈ, ਉਤਸ਼ਾਹ ਵਾਲੇ ਹੈ, ਖੁਸ਼ ਖੁਸ਼ ਹੈ, ਖਿੜੇ ਖਿੜੇ ਹੈ। ਜਿਸ ਤਰ੍ਹਾਂ ਦੀ ਸੰਗਤ ਕਰਾਂਗੇ ਉਦਾਂ ਦੇ ਅਸੀਂ ਬਣਨਾ ਹੀ ਬਣਨਾ, ਉਹਦਾ ਅਸਰ ਸਾਡੇ 'ਤੇ ਹੋਣਾ ਹੀ ਹੋਣਾ ਹੈ। ਤਾਂ ਕਰਕੇ ਜੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਚਾਅ ਚਾਅ 'ਚ ਰਹੀਏ, ਉਤਸ਼ਾਹਿਤ ਰਹੀਏ, ਚੜ੍ਹਦੀ ਕਲਾ 'ਚ ਰਹੀਏ, ਤਾਂ ਫਿਰ ਸੰਗਤ ਸਾਨੂੰ ਬਦਲਣੀ ਪਵੇਗੀ। ਜਿਵੇਂ ਕਬੀਰ ਸਾਹਿਬ ਦਾ ਬਚਨ ਪੜ੍ਹਿਆ, ਫਿਰ ਦੁਬਾਰਾ ਇੱਕ ਵਾਰ ਪੜ੍ਹੋ।
ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ।
ਜਿਹਨੂੰ ਜਿਹੋ ਜਿਹੀ ਸੰਗਤ ਮਿਲਦੀ ਹੈ ਉਹੋ ਜਿਹੀ ਫਿਰ ਉਹ ਫਲ ਖਾਂਦਾ ਹੈ। ਜੈਸੀ ਸੰਗਤ ਵੈਸੀ ਰੰਗਤ ਹੋਣੀ ਹੋਣੀ ਹੈ। ਜਿੱਦਾਂ ਦੀ ਸੰਗਤ ਕਰਾਂਗੇ ਉਦਾਂ ਦਾ ਸਾਡਾ ਦਿਮਾਗ ਹੌਲੀ ਹੌਲੀ ਬਣਦਾ ਜਾਏਗਾ। ਇੱਥੇ ਹੁਣ ਵੇਖੋ, ਬਾਹਰ ਨਿਕਲਣਾ ਹੈ, ਸੜਕ ਦੇ ਉੱਤੇ ਕੋਈ ਗੰਦਗੀ ਖਿਲਾਰਦਾ? ਇੱਥੇ ਬਾਹਰ ਕੋਈ ਚੀਜ਼ ਤੁਸੀਂ ਹੁਣ ਕੂੜਾ ਚੱਕੋਗੇ ਤਾਂ ਸੜਕ 'ਤੇ ਸਿੱਟਦਾ ਕੋਈ? ਕਿਉਂਕਿ ਸਾਰੇ ਆਲੇ ਦੁਆਲੇ ਸਫਾਈ ਵਾਲੇ ਹੈ। ਤੁਸੀਂ ਵੇਖੋਗੇ ਵੀ ਜੇ ਸਿੱਟਾਂਗੇ ਤਾਂ ਬਾਕੀ ਨਹੀਂ ਕੋਈ ਸਿੱਟਦਾ, ਫਿਰ ਮੈਂ ਵੀ ਨਹੀਂ ਸਿੱਟਦਾ। ਸੰਗਤ ਨੇ ਸਾਨੂੰ ਵਧੀਆ ਬਣਾਇਆ, ਆਪਾਂ ਵਧੀਆ ਥੋੜ੍ਹਾ ਆ। ਇੰਡੀਆ ਜਾ ਕੇ ਆਪਾਂ ਉੱਦਾਂ ਹੀ ਮੂੰਗਫਲੀ ਸਿੱਟਾਂਗੇ? ਆਪਾਂ ਵੀ ਇੰਡੀਆ ਇੱਦਾਂ ਹੀ ਕਰਦੇ ਹਾਂ। ਉੱਥੇ ਵੇਖ ਕੇ ਅਸੀਂ ਲਾਲ ਬੱਤੀ 'ਤੇ ਨਹੀਂ ਰੁਕਦੇ, ਬੱਤੀਆਂ 'ਤੇ ਉੱਥੇ ਵੀ ਹੁੰਦੀਆਂ ਨੇ, ਅਸੀਂ ਵੇਖਣੀਆਂ ਹੀ ਛੱਡ ਦਿੰਦੇ ਹਾਂ। ਤਿੰਨ ਚਾਰ ਕੁ ਦਿਨ ਵੇਖਦੇ, ਅੱਛਾ ਅੱਛਾ ਬੜਾ ਨਾਨਾ, ਅਤੇ ਜੋ ਚਾਰ ਕੁ ਦਿਨ ਲੰਘਦੇ ਆ ਫਿਰ ਅਸੀਂ ਕਿਤੇ ਕੱਢਦੇ ਕੱਢਦੇ, ਆਪਾਂ ਵੀ ਇੱਦਾਂ ਦੇ ਬਣ ਜਾਈਏ। ਜਿੱਦਾਂ ਦੇ ਸਾਰੇ ਆ ਉੱਦਾਂ ਦਾ ਮਾਹੌਲ ਵੇਖ ਕੇ ਅਸੀਂ ਵੀ ਉੱਦਾਂ ਬਣ ਜਾਂਦੇ ਹਾਂ। ਅਸਲ 'ਚ ਇੱਥੇ ਜਿਹੜੇ ਲੋਕ ਹੈ ਸਫਾਈ ਪਸੰਦ ਹਨ, ਉਹਨਾਂ ਲੋਕਾਂ ਕਰਕੇ ਹੀ ਅਸੀਂ ਸਫਾਈ ਪਸੰਦ ਬਣੇ ਹਾਂ। ਆਲੇ ਦੁਆਲੇ ਨੂੰ ਵੇਖ ਕੇ ਹੀ ਅਸੀਂ ਇੱਦਾਂ ਦੇ ਬਣੇ ਹਾਂ। ਲੋਕ ਲਾਈਨਾਂ 'ਚ ਚੱਲ ਰਹੇ ਆ ਅਤੇ ਮੈਂ ਵੀ ਲਾਈਨ 'ਚ ਚੱਲਣਾ, ਆਹ ਚੀਜ਼ ਲੋਕ ਕਰਦੇ ਆ ਅਤੇ ਮੈਂ ਵੀ ਕਰਨਾ। ਬਹੁ ਗਿਣਤੀ ਰੀਸ ਹੀ ਕਰਦੀ ਹੁੰਦੀ ਹੈ। ਚੰਗਿਆਂ 'ਚ ਜਾਣਗੇ ਚੰਗਿਆਂ ਦੀ ਰੀਸ ਕਰਨ ਲੱਗ ਜਾਂਦੇ ਆ, ਮਾੜਿਆਂ 'ਚ ਜਾਣਗੇ ਮਾੜਿਆਂ ਦੀ ਰੀਸ ਕਰਨ ਲੱਗ ਜਾਂਦੇ ਆ। ਇਸ ਕਰਕੇ ਜਿੱਦਾਂ ਦਾ ਮਾਹੌਲ ਹੋਵੇ ਉਹਦਾ ਅਸਰ ਸਾਡੇ 'ਤੇ ਜ਼ਰੂਰ ਪੈਂਦਾ ਹੈ। ਇਸ ਕਰਕੇ ਬਹੁਤ ਬਰੀਕੀ ਦੇ ਨਾਲ ਅਸੀਂ ਗੌਰ ਰੱਖਣੀ ਹੈ, ਆਪਣੇ ਆਪ ਨੂੰ ਚੈੱਕ ਕਰਦੇ ਰਹਿਣਾ ਵੀ ਕਿਤੇ ਮੇਰੀ ਬਹਿਣੀ ਉੱਠਣੀ ਨੈਗੇਟਿਵ ਬੰਦਿਆਂ ਨਾਲ ਤਾਂ ਨਹੀਂ ਹੋ ਗਈ। ਟਰੱਕਾਂ ਵਾਲੇ ਕਈ ਵਿਹਲੇ ਆ ਇੱਥੇ ਵਾਲੇ, ਪਤਾ ਕੀ ਕਰਦੇ ਆ, ਵਿਆਹੇ ਵਰੇ ਜਿਨ੍ਹਾਂ ਦੇ ਟੱਬਰ ਇੱਥੇ ਨੇ ਉਹਨਾਂ ਦੀ ਗੱਲ ਤਾਂ ਨਹੀਂ, ਕਿਉਂਕਿ ਉਹਨਾਂ ਦਾ ਤਾਂ ਫਰਕ ਹੈ। ਕਈ ਜਿਹੜੇ ਇੰਡੀਆ ਤੋਂ ਬੱਚੇ ਸਾਡੇ ਆਏ ਹੈ, ਉਹ ਫਿਰ ਕੀ ਹੈ ਕਿ ਸੰਗਤ ਦਾ ਮਤਲਬ ਬਹਿਣਾ ਫਿਜੀਕਲੀ ਨਹੀਂ, ਗੱਲਾਂ ਕਿਹਦੇ ਨਾਲ ਕਰਦੇ ਆ। ਅਤੇ ਇੰਡੀਆ ਕਈਆਂ ਨਾਲ ਫੋਨ ਲਾ ਲੈਣੇ ਆ, ਕਈਆਂ ਨਾਲ ਤਿੰਨ ਤਿੰਨ ਘੰਟੇ, ਨਾਲੇ ਟਰੱਕ 'ਚ ਟਾਈਮ ਲੰਘ ਜਾਏਗਾ, ਨਾਲੇ ਅਗਲੇ ਨਾਲ ਗੱਲਾਂ ਕਰੀ ਚੱਲੋ, ਉਹ ਤਿੰਨ ਤਿੰਨ ਘੰਟੇ ਫੋਨ 'ਤੇ ਗੱਲ ਕਰਦੇ ਆ। ਹੁਣ ਅੱਗੇ ਵਾਲਾ ਉੱਥੇ ਬੁਝਿਆ ਬੈਠਾ ਹੁੰਦਾ ਹੈ, ਅੱਕਿਆ ਬੈਠਾ ਹੁੰਦਾ ਹੈ, ਇੱਧਰ ਵਾਲਾ ਗੱਲ ਕਰਦਾ, ਉਹ ਜਿੱਦਾਂ ਦੀਆਂ ਗੱਲਾਂ ਅਸੀਂ ਕਰਦੇ ਹਾਂ ਅਸੀਂ ਵੀ ਉੱਦਾਂ ਦੇ ਬਣੀ ਜਾਂਦੇ, ਅਸੀਂ ਬਹੁਤ ਨੈਗੇਟਿਵ ਹੋ ਜਾਂਦੇ ਹਾਂ। ਫੋਨ 'ਤੇ ਕਿੰਨਾ ਨਾਲ ਗੱਲਾਂ ਕਰਦੇ ਹਾਂ, ਕਿੰਨਾ ਕਿੰਨਾ ਟਾਈਮ ਕਰਦੇ ਹਾਂ, ਉਹ ਕਿਸ ਤਰ੍ਹਾਂ ਦੀ ਪਰਸਨੈਲਿਟੀ ਹਨ, ਕਿੱਦਾਂ ਦੀਆਂ ਗੱਲਾਂ ਬਾਤਾਂ ਆ, ਉਹਦਾ ਅਸਰ ਸਾਡੇ 'ਤੇ ਪੈਣਾ ਹੀ ਪੈਣਾ। ਇਸ ਕਰਕੇ ਚਾਹੇ ਤੁਸੀਂ ਫਿਜੀਕਲੀ ਕਿਸੇ ਨੂੰ ਮਿਲਦੇ ਹੈ, ਚਾਹੇ ਫੋਨ 'ਤੇ ਗੱਲ ਕਰਦੇ ਹੈ, ਚਾਹੇ ਤੁਸੀਂ ਕਿਸੇ ਨੂੰ ਪੜ੍ਹਦੇ ਹੈ, ਅਤੇ ਚਾਹੇ ਤੁਸੀਂ ਕਿਸੇ ਨੂੰ ਸੁਣਦੇ ਹੈ। ਸੁਣਨਾ ਵੀ ਹੁੰਦਾ ਨੈੱਟ ਦੇ ਉੱਤੇ, ਕਿੰਨਾ ਕੁਝ ਆਹ ਵੀ ਸੁਣ ਲਓ, ਇਹਨੂੰ ਸੁਣ ਲਓ, ਇਹਨੂੰ ਸੁਣ ਲਓ। ਜਿੱਦਾਂ ਦਾ ਸੁਣਦੇ ਹੈ, ਜਿੱਦਾਂ ਦਾ ਵੇਖਦੇ ਹੈ, ਜਿੱਦਾਂ ਦਾ ਪੜ੍ਹਦੇ ਹੈ, ਜਿਨ੍ਹਾਂ ਨਾਲ ਬੈਠਦੇ ਹੈ, ਜਿਨ੍ਹਾਂ ਨਾਲ ਖਾਂਦੇ ਹੈ, ਉਹਨਾਂ ਸਾਰਿਆਂ ਦਾ ਅਸਰ ਸਾਡੇ 'ਤੇ ਹੋਣਾ ਹੀ ਹੋਣਾ ਹੈ। ਆਪਾਂ ਉਦਣ ਦੀਵਾਨ ਵਿੱਚ ਐਤਵਾਰ ਗੱਲ ਕੀਤੀ ਸੀ, ਕਬੀਰ ਸਾਹਿਬ ਕਹਿੰਦੇ ਨੇ ਮੈਂ ਕਿੱਥੇ ਮਰਦੀ ਸੀ ਭਾਈ, ਮੈਨੂੰ ਮਾਰਿਆ ਮਾੜੀ ਸੰਗਤ ਨੇ। ਕਬੀਰ ਮਾਰੀ ਮਰੋ ਕੁਸੰਗ ਕੀ, ਇਹ ਵੀ ਕਬੀਰ ਸਾਹਿਬ ਦਾ ਵਚਨ ਹੈ।
ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਚੂਲੇ ਉਹ ਚੀਰੀਆਂ ਸਾਕਤ ਸੰਗ ਨਾਹੇਰ।
ਕਹਿੰਦੇ ਮੈਂ ਕਿੱਥੇ ਮਰਦੀ ਸੀ, ਮੈਨੂੰ ਮਾਰਿਆ ਤੇ ਮਾੜੀ ਸੰਗਤ ਨੇ। ਮੈਂ ਤੇ ਠੀਕ ਸੀ, ਕੇਲੇ ਦੇ ਨੇੜੇ ਬੇਰੀ ਉੱਗ ਪਈ। ਕਹਿੰਦੇ ਵੇਖੋ ਕੇਲੇ ਦੇ ਕਿੱਡੇ ਮਾੜੇ ਕਰਮ ਹੈ, ਮਾੜੇ ਭਾਗ, ਇਹਦੇ ਨੇੜੇ ਬੇਰੀ ਉੱਗ ਪਈ। ਕਹਿੰਦੇ ਕੇਲਾ ਆਪਣੀ ਥਾਂ ਤੇ, ਬੇਰੀ ਆਪਣੀ ਥਾਂ ਤੇ, ਇਹਦਾ ਕੀ ਵਿਗੜਨ ਲੱਗਾ? ਪਰ ਕੇਲਾ ਵੀ ਵੱਡਾ ਹੋਇਆ, ਬੇਰੀ ਵੀ ਵੱਡੀ ਹੋਈ। ਕੇਲੇ ਨੇ ਸੋਹਣੇ ਪੱਤੇ ਕੱਢ ਲਏ ਤੇ ਬੇਰੀ ਨੇ ਤਿੱਖੇ ਤਿੱਖੇ ਕੰਡੇ ਕੱਢ ਲਏ। ਹਵਾ ਆਈ ਝੂਲਣ ਲੱਗ ਪਏ, ਬੇਰੀ ਵੀ ਝੂਲੀ ਤੇ ਆਪਣਾ ਕੇਲਾ ਵੀ ਝੂਲਣ ਲੱਗਾ। ਬੇਰੀ ਦੇ ਤਿੱਖੇ ਕੰਡਿਆਂ ਨੇ ਕੇਲੇ ਦੇ ਸੋਹਣੇ ਪੱਤਿਆਂ ਨੂੰ ਲੀਰ ਲੀਰ ਕਰਤਾ। ਉੱਦਾਂ ਦਾ ਹੀ ਹੋ ਗਿਆ। ਉਹ ਕਬੀਰ ਜੀ ਕਹਿੰਦੇ ਵੀ ਮੈਂ ਕਿੱਥੇ ਮਰਦੀ ਸੀ, ਮੈਨੂੰ ਮਾਰਿਆ ਤੇ ਮਾੜੀ ਸੰਗਤ ਨੇ ਮਾਰਿਆ। ਜਿਨ੍ਹਾਂ 'ਚ ਬਹਿਣੀ ਉੱਠਣੀ ਸੀ ਉਹ ਹੈ ਬੇਰੀ ਸੀ, ਚੀਰਤਾ ਸਾਨੂੰ ਲੀਰ ਲੀਰ ਕਰਤਾ। ਕਈਆਂ ਦੇ ਅੰਦਰ ਚੀਰੇ ਪਏ ਹੈ, ਬਸ ਸੰਗਤ ਮਾੜੀ ਨੇ। ਸਤਿਆਨਾਸ਼ ਕਰਤਾ ਕਈਆਂ ਲੋਕਾਂ ਦਾ। ਚੰਗੇ ਭਲੇ ਸੀ, ਬੜੇ ਵਧੀਆ ਸੀ, ਪਰ ਵਿਗੜਿਆਂ ਦੀ ਸੰਗਤ ਵਿੱਚ ਬਹਿ ਬਹਿ ਕੇ ਐਂ ਪੂਰੀ ਤਰ੍ਹਾਂ ਨਾਲ ਵਿਗੜ ਗਏ, ਲੀਰ ਲੀਰ ਹੋ ਗਏ, ਨਸ਼ੈੜੀਆਂ 'ਚ ਬਹਿ ਬਹਿ ਕੇ ਨਸ਼ੈੜੀ ਬਣ ਗਏ, ਬੁਰਾ ਹਾਲ ਕਰ ਲਿਆ, ਸ਼ਰਾਬੀਆਂ 'ਚ ਬਹਿ ਕੇ ਸ਼ਰਾਬੀ ਬਣ ਗਏ। ਭੈੜੇ ਭੈੜੇ ਨਸ਼ੇ ਕਰਨ ਵਾਲੇ ਜਿਹੜੇ ਹੈ, ਚਾਹੇ ਇੰਡੀਆ 'ਚ ਬੈਠੇ ਹੈ ਚਾਹੇ ਇੱਥੇ ਬੈਠੇ ਹੈ, ਉਹ ਸੁਣ ਸੁਣ ਕੇ ਸਾਰਿਆਂ ਦੇ ਨਾਲ ਕਿੱਥੇ ਕੰਮ ਹੁੰਦਾ ਜੀ, ਕੰਮ ਤਾਂ ਹੁੰਦਾ ਹੀ ਨਹੀਂ ਥਿਆ। ਸਾਰੇ ਲੋਕਾਂ ਨੇ ਘਰ ਬਣਾਏ ਆ, ਪੁਰਾਣੇ ਕਈ ਆਏ ਆ, ਮੂੰਹ ਨਹੀਂ ਲਾਇਆ ਕਦੇ ਨਸ਼ੇ ਹੈ ਕਿ ਨਹੀਂ, ਕਿੰਨੇ ਕੁ ਨਸ਼ੇ ਕੀਤੇ ਆ, ਕੰਮ ਕੀਤਾ ਹੀ ਹੈ, ਘਰ ਬਣਾਇਆ ਹੀ ਹੈ, ਟਰੱਕ ਖਰੀਦੇ ਆ, ਕਿਸ਼ਤਾਂ ਭਰਦੇ ਆ, ਅਤੇ ਨਸ਼ੇ ਹੀ ਕਰਕੇ ਥੋੜ੍ਹਾ ਕਰਦੇ ਸਾਰੇ। ਇਹ ਤਾਂ ਐਵੇਂ ਗੱਲਾਂ ਵੀ ਕੰਮ ਤਾਂ ਹੁੰਦਾ ਹੀ ਨਹੀਂ ਨਸ਼ੇ ਬਿਨਾਂ, ਨਸ਼ੇ ਬਿਨਾਂ ਟਰੱਕ ਨਹੀਂ ਚੱਲਦੇ, ਇਹ ਤਾਂ ਗੱਲਾਂ ਬਣੀਆਂ। ਸਾਰੀ ਸਾਰੀ ਜ਼ਿੰਦਗੀ ਲੋਕਾਂ ਨੇ ਕੰਮ ਕੀਤਾ, 40-40 ਸਾਲ ਲਾ ਤੇ, ਕਦੇ ਨਸ਼ੇ ਨੂੰ ਮੂੰਹ ਨਹੀਂ ਲਾਇਆ। ਫਿਰ ਕਹਿਣਗੇ ਜੀ ਸਾਡੇ ਤੋਂ ਤਾਂ ਕੰਮ ਹੀ ਨਹੀਂ ਹੁੰਦਾ। ਇੱਦਾਂ ਨਹੀਂ ਭਾਈ, ਇਹ ਸਾਡੇ ਸਾਰੇ ਬਹਾਨੇ ਹੈ। ਜ਼ਿੰਦਗੀ ਗਾਲ ਲਈ ਕਈਆਂ ਨੇ, ਸਤਿਆਨਾਸ਼ ਕਰ ਲਿਆ ਸਿਰਫ ਭੈੜੀ ਸੰਗਤ ਕਰਨ ਕਰਕੇ। ਇਸ ਕਰਕੇ ਬਹੁਤ ਬਰੀਕੀ ਦੇ ਨਾਲ ਧਿਆਨ ਰੱਖਣਾ ਚਾਹੀਦਾ, ਜਿਨ੍ਹਾਂ ਦਸੰਦਣਿਆ ਦੁਰਮਤ ਵੰਨਿਆ ਮਿੱਤਰ ਅਸਾਡੜੇ ਸਹੀ। ਸਾਡੇ ਮਿੱਤਰ ਉਹ ਹੋਣੇ ਚਾਹੀਦੇ ਹੈ ਜਿਨ੍ਹਾਂ ਕਰਕੇ ਸਾਡੀ ਖੋਟੀ ਮਤ ਨਾਸ਼ ਹੋਵੇ, ਸਾਡੀਆਂ ਭੈੜੀਆਂ ਆਦਤਾਂ ਨਾਸ਼ ਹੋਣ। ਜਿੱਦਾਂ ਆਪਾਂ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ ਕਿ ਸਾਨੂੰ ਸੰਗਤ ਮਿਲੇ ਅਤੇ ਚੰਗੇ ਲੋਕਾਂ ਦੀ, ਸਾਡਾ ਜੀਵਨ ਬਦਲੇ। ਮੈਂ ਭੁੱਲ ਕੇ ਵੀ ਮਾੜੇ ਲੋਕਾਂ ਦੀ ਸੰਗਤ ਵਿੱਚ ਨਾ ਬੈਠਾਂ, ਮੇਰਾ ਬਹਿਣਾ ਉੱਠਣਾ, ਮੇਰਾ ਲੈਣ ਦੇਣ ਮੇਰਾ ਚੰਗੇ ਲੋਕਾਂ ਨਾਲ ਹੋਵੇ। ਸੰਤਨ ਸਿਉਂ ਮੇਰੀ ਲੇਵਾ ਦੇਵੀ, ਲੈਣ ਦੇਣ ਲੇਵਾ ਦੇਵੀ, ਲੈਣ ਦੇਣ ਮੇਰਾ ਸੰਤਾਂ ਨਾਲ, ਮਤਲਬ ਚੰਗੇ ਲੋਕਾਂ ਨਾਲ, ਗੁਣੀ ਲੋਕਾਂ ਨਾਲ ਹੋਵੇ, ਕੁਆਲਿਟੀ ਵਾਲਿਆਂ ਨਾਲ ਹੋਵੇ, ਜਿਸ ਕਰਕੇ ਮੈਂ ਵੀ ਚੰਗਾ ਬਣਿਆ ਰਵਾਂ। ਮੈਂ ਹਮੇਸ਼ਾ ਕਿਹਾ ਤੁਸੀਂ ਭੀੜਾਂ ਇਕੱਠੀਆਂ ਨਾ ਕਰੋ। ਜ਼ਰੂਰੀ ਨਹੀਂ ਕਿ ਤੁਹਾਡੇ 50 ਫਰੈਂਡ ਸ਼ਹਿਰ ਵਿੱਚ ਰਹਿੰਦੇ, ਅਸੀਂ ਇੰਡੀਆਨੇ ਬੈਠੇ, ਤੁਸੀਂ ਕਹੋ ਕਿ ਮੈਂ ਇੰਡੀਅਨ ਐਪਲਸ ਵਿੱਚ ਮੈਂ ਬੈਠਾ, ਮੈਂ ਅਸੀਂ ਦੋ ਹੀ ਫੈਮਿਲੀ ਹਾਂ, ਸਾਡਾ ਦੋਨਾਂ ਦਾ ਪਿਆਰ ਹੋਵੇ, ਪਰ ਹੋਣ ਚੰਗੇ, ਇੱਕ ਹੀ ਦੋਸਤ ਬਥੇਰਾ, ਨਹੀਂ ਤਾਂ ਇਕੱਲੇ ਹੀ ਬਣੇ ਆਪਾਂ। ਪਤੀ ਪਤਨੀ ਇੱਕ ਦੂਜੇ ਦੇ ਦੋਸਤ ਬਣ ਕੇ ਰਹੋ, ਬੱਚਿਆਂ ਨੂੰ ਆਪਣੇ ਦੋਸਤ ਬਣਾ ਲਓ, ਤੁਸੀਂ ਕੁੱਤਾ ਰੱਖ ਲਓ ਇੱਦੂ ਅਤੇ ਡੋਗੀ ਰੱਖ ਲਓ, ਜਿਹੜਾ ਉਹ ਵੀ ਕਿਤੇ ਨਾ ਕਿਤੇ ਚੰਗਾ। ਪਰ ਜਿਹੜਾ ਮਾੜਾ ਬੰਦਾ ਉਹਦੇ ਭੁੱਲ ਕੇ ਵੀ ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਕਹਿੰਦੇ ਭੈੜੇ ਬੰਦੇ ਦੀ ਸੰਗਤ ਨਾ ਕਰ ਪਰੇ ਭੱਜ ਜਾ, ਬਾਸਨ ਕਾਰੋ ਪਰਸੀਏ ਤੋ ਕਿਛ ਲਾਗੈ ਦਾਗ। ਚਿੱਟੇ ਕੱਪੜੇ ਪਾ ਕੇ ਕਾਲੇ ਭਾਂਡੇ ਕੋਲੋਂ ਲੰਘੇਗਾ ਤੇ ਦਾਗ ਲੱਗਣਾ ਹੀ ਲੱਗਣਾ, ਕਾਲਖ ਲੱਗਣੀ ਹੀ ਲੱਗਣੀ, ਦਾਗ ਲੱਗਣਾ ਹੀ ਲੱਗਣਾ। ਇਸ ਕਰਕੇ ਕੋਸ਼ਿਸ਼ ਕਰੀਏ ਕਿ ਨੇੜੇ ਵੀ ਨਾ ਜਾਈਏ, ਇਕੱਲੇ ਹੀ ਬਣੇ ਆ। 50 ਫੈਮਿਲੀਆਂ ਜ਼ਰੂਰੀ ਹੈ ਇੱਥੇ। ਹੁਣ ਇੱਥੇ ਵੇਖੀਦਾ ਜਿਹੜੇ ਬੰਦਿਆਂ ਨੇ ਹਰ ਵੀਕਐਂਡ 'ਤੇ ਇਕੱਠੇ ਹੋਣਾ, ਸ਼ਰਾਬਾਂ ਪੀਣੀਆਂ, ਇਕੱਠੇ ਬਹਿਣਾ, ਉਹਨਾਂ ਦੀ ਫੈਮਿਲੀ ਰਿਲੇਸ਼ਨ ਹੀ ਬਹੁਤ ਵੱਡਾ ਹੈ, 500-500 ਪਰਿਵਾਰਾਂ ਨਾਲ ਵਰਤਦੇ ਹੈ, ਉਹ ਉਹਨਾਂ ਦੇ ਜਾਂਦੇ ਆ, ਉਹਨਾਂ ਦੇ ਜਾਂਦੇ, ਉੱਥੇ ਪੀਂਦੇ ਆ, ਉੱਥੇ ਪੀਂਦੇ ਆ। ਆ ਜਿਹੜੇ ਬੰਦੇ ਪੀਣ ਖਾਣ ਵਾਲੇ ਨਹੀਂ ਹੁੰਦੇ, ਅੱਧੇ ਕੁ ਤਾਂ ਇਹਨਾਂ ਦੇ ਦੋਸਤ ਘੱਟ ਹੀ ਹੁੰਦੇ ਨੇ। ਕੀ ਹੋਇਆ, 1-2 ਫੈਮਿਲੀਆਂ, 3-4 ਫੈਮਿਲੀਆਂ ਨਾਲ ਹੁੰਦਾ, ਨਾ ਵੀਕਐਂਡ 'ਤੇ ਬਹਿਣਾ, ਨਾ ਪੀਣਾ, ਨਾ ਪੁੱਠੇ ਸਿੱਧੇ ਕੰਮ ਕਰਨੇ ਨੇ, ਕਰ ਹੀ ਨਹੀਂ ਸਕਦੇ, ਲੱਗ ਹੀ ਨਹੀਂ ਸਕਦੇ। ਇਸ ਕਰਕੇ ਇਕੱਲੇ ਹੀ ਬਹੁਤ ਹੁੰਦਾ ਹੈ। ਬੰਦਾ ਭੀੜਾਂ ਇਕੱਠੀਆਂ ਕਰੀਏ ਵੀ ਨਹੀਂ, ਮੇਰੇ ਇੰਨੇ ਦੋਸਤ ਹੋਣੇ ਚਾਹੀਦੇ ਆ, ਜਦੋਂ ਮੈਂ ਪਾਰਟੀ ਕਰਾਂ ਮੇਰਾ ਘਰ ਭਰਿਆ ਹੋਵੇ, ਮੇਰਾ ਹੌਲ ਭਰਿਆ ਹੋਵੇ, ਲੋਕੀ ਕਹਿਣ ਬਹਿ ਜਾ ਹੋ ਗਈ, ਅਮਰੀਕਾ 'ਚ ਆ ਕੇ ਗੱਲਾਂ ਨਾ ਕਰੀਏ। ਇੱਥੇ ਵੱਡੇ ਵੱਡੇ ਬੰਦੇ ਮਰਦੇ ਆ, ਕਈ ਵਾਰੀ ਇਕੱਲੇ ਹੀ ਸੰਸਕਾਰ ਹੁੰਦਾ, ਮਰ ਮੁਰ ਸਭ ਨੇ ਜਾਣਾ, ਤੁਰ ਜਾਣਾ, ਕੋਈ ਫਰਕ ਨਹੀਂ ਪੈਂਦਾ। ਇੰਡੀਆ ਦਾ ਹਾਲ ਵੇਖੀਏ, ਨਿਊਜ਼ਾਂ ਵੇਖੋ, ਮੈਂ ਅੱਜ ਦਿਨੇ ਗੱਲ ਕਰਦਾ ਸੀ, ਕਹਿੰਦੇ ਸੰਸਕਾਰ 10-10 ਲਾਸ਼ਾਂ ਦਾ ਇਕੱਠਿਆਂ ਦਾ ਹੀ ਕਰ ਰਹੇ ਆ। ਜਿੰਨਾ ਬਾਲਣ ਇੱਕ ਲਾਸ਼ ਨੂੰ ਚਾਹੀਦਾ, ਇੱਕ ਲਾਸ਼ ਨੂੰ ਜਿੰਨਾ ਬਾਲਣ ਲੱਗਣਾ ਚਾਹੀਦਾ, ਇੰਨੇ ਦੇ ਵਿੱਚ 4-4 ਲਾਸ਼ਾਂ ਨੂੰ ਸਾੜ ਰਹੇ, ਤੇ 10-10 ਲਾਸ਼ਾਂ ਦਾ ਇਕੱਠੀਆਂ ਦਾ ਸੰਸਕਾਰ ਕਰਦੇ ਆ, ਤੇ ਪਰਿਵਾਰ ਵਾਲਿਆਂ ਨੂੰ ਪੁੱਛਦੇ ਆ, ਹਾਂਜੀ ਵੀ ਤੁਹਾਡਾ ਘਰ ਵਾਲਾ ਪਰਿਵਾਰ ਕਿੱਥੇ ਗਿਆ, ਉਹ ਕਹਿੰਦੇ ਆ ਸਾਨੂੰ ਵੀਡੀਓ ਕਾਲ 'ਤੇ ਵਿਖਾ ਦਿਓ, ਅਸੀਂ ਆ ਨਹੀਂ ਸਕਦੇ। ਮਾਂ ਸਾੜ ਰਹੀ ਹੈ, ਮਾਂ ਨੂੰ ਤੋਰਨ ਲੱਗੇ ਹੈ ਪਰ ਕੋਈ ਨੇੜੇ ਨਹੀਂ ਜਾ ਰਿਹਾ, ਪਿਤਾ ਨੂੰ ਤੋਰਨ ਲੱਗੇ ਹੈ ਕੋਈ ਨਹੀਂ ਜਾਣ ਲੱਗਾ। ਇਸ ਕਰਕੇ ਜਾਣਾ ਇਕੱਲਿਆਂ ਨੇ ਹੈ, ਇਕੱਲੇ ਆਏ ਹੈ, ਤਾਂ ਕਰਕੇ ਥੋੜ੍ਹਾ ਜਿਹਾ ਆਪਾਂ ਇਹ ਖਿਆਲ ਹੀ ਰੱਖੀਏ ਵੀ ਮੇਰਾ ਜਦੋਂ ਮੈਂ ਕਿਤੇ ਪ੍ਰੋਗਰਾਮ ਕਰਾਂ, ਅਮਰੀਕਾ 'ਚ ਵੀ ਵੱਡਾ ਹਾਲ ਹੀ ਭਰਿਆ ਹੋਵੇ, ਜਿੱਥੇ ਸਾਰੀ ਦੁਨੀਆ ਇਕੱਠੀ ਹੋਵੇ, ਮੈਂ ਵਿਆਹ ਢੰਗ ਕੀਤਾ, ਸਾਡਾ ਦੁੱਖ ਸੁੱਖ ਹੋਇਆ, ਇੰਡੀਆ ਵਾਲੀ ਸੋਚ ਸੀ ਅਮਰੀਕਾ ਵਿੱਚ ਨਾ ਰੱਖੀਏ। ਇੱਥੇ ਅਸੀਂ ਇਕੱਲੇ ਹੀ ਬੜੇ ਹੁੰਦੇ ਹਾਂ, ਆਪਣੀ ਆਪਣੀ ਜ਼ਿੰਦਗੀ ਜੀ ਲਓ, ਤੁਹਾਡੇ ਵਰਗਾ ਮਿਲ ਜਾਏ ਇੱਕ ਪਰਿਵਾਰ ਬਥੇਰਾ, ਤੁਹਾਨੂੰ ਤੁਹਾਡੇ ਵਰਗਾ ਮਿਲ ਜਾਏ ਦੋ ਬੜੇ ਹੈ, ਤੁਹਾਨੂੰ ਤੁਹਾਡੇ ਵਰਗੇ 10 ਮਿਲ ਜਾਣ ਤੇ ਹੋਰ ਵੀ ਵਧੀਆ, ਪਰ 10 ਮਿਲ ਜਾਣ ਹੋਣ ਸਾਡੀ ਸੋਚ ਦੇ। ਜਿਹੜਾ ਨਜ਼ਾਰਾ ਆਪਣੇ ਪਿਆਰੇ ਵਧੀਆ ਬੰਦਿਆਂ ਦੋਸਤਾਂ 'ਚ ਆਉਂਦਾ ਉਹ ਬਗਾਨਿਆਂ 'ਚ ਕਿੱਥੇ ਆਉਂਦਾ? ਜਿਹੜੀ ਗੱਲ ਤੁਸੀਂ ਆਪਣਿਆਂ ਦੋਸਤਾਂ 'ਚ ਬਹਿ ਕੇ ਕਰ ਲੈਣੀ ਉਹ ਸਾਰਿਆਂ 'ਚ ਕਿੱਥੇ ਕਰ ਲੈਣੀ ਹੈ? ਤਾਂ ਕਰਕੇ ਅਸੀਂ ਇਸ ਗੱਲ ਦਾ ਖਿਆਲ ਰੱਖਣਾ ਹੈ ਤੇ ਜਿਹੜੀ ਅਸੀਂ ਰੋਜ਼ ਕਹਿੰਦੇ ਹਾਂ ਜਿੰਨਾ ਦਸੰਦੜੇ ਆ ਗੁਰਮਤ ਵੰਨਿਆ ਮਿੱਤਰ ਅਸਾਡੜੇ ਸਹੀ ਹੋ ਟੁਨੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ। ਆਪਾਂ ਇਹ ਹਮੇਸ਼ਾ ਕਹਿੰਦੇ ਹਾਂ ਨਾ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਮ ਦਾ ਮਤਲਬ ਹੈ ਗਿਆਨ, ਅਕਲ ਆਵੇ। ਜਿਨ੍ਹਾਂ ਦੇ ਮਿਲਣ ਕਰਕੇ ਸਾਨੂੰ ਅਕਲ ਆਵੇ, ਜਿਨ੍ਹਾਂ ਦੇ ਮਿਲਣ ਕਰਕੇ ਸਾਨੂੰ ਜ਼ਿੰਦਗੀ ਦਾ ਜਿਉਣ ਦਾ ਚੱਜ ਆਵੇ। ਲੋ ਬੋਲੋ ਸਾਰੇ।
ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਮਿਲੀ ਉਹਨਾਂ ਪਿਆਰਿਆਂ ਨੂੰ। ਜਿੰਨਾ ਮਿਲਿਆ ਤੇਰਾ ਨਾਮ ਚਿੱਤ, ਮਿਲੀ ਉਹਨਾਂ ਪਿਆਰਿਆਂ ਨੂੰ।
ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਮਿਲੀ ਉਹਨਾਂ ਪਿਆਰਿਆਂ ਨੂੰ। ਮਿਲਿਆ ਤੇਰਾ ਨਾਮ ਚਿੱਤ ਆਵੇ,
ਮਿਲੀ ਉਹਨਾਂ
ਪਿਆਰਿਆਂ ਨੂੰ।
ਜਿੰਨਾ ਮਿਲਿਆ
ਤੇਰਾ ਨਾਮ ਚਿੱਤ ਆਵੇ, ਮਿਲੀ ਉਹਨਾਂ ਪਿਆਰਿਆਂ ਨੂੰ।
ਜਿੰਨਾ ਮਿਲਿਆ ਚਿੱਤ ਆਵੇ,
ਮਿਲੀ ਉਹਨਾਂ ਪਿਆਰਿਆਂ ਨੂੰ।
ਮਿਲਿਆ ਜੱਜ ਜ਼ਿੰਦਗੀ ਜਿਉਣ ਵਾਲਾ ਆਵੇ, ਮਿਲੀ ਉਹਨਾਂ ਪਿਆਰਿਆਂ ਨੂੰ।
ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ,
ਮਿਲੀ ਉਹਨਾਂ ਪਿਆਰਿਆਂ ਨੂੰ।
ਉਹ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਮਿਲੀ ਉਹਨਾਂ ਪਿਆਰਿਆਂ ਨੂੰ।
ਮੇਲੀ ਉਹਨਾਂ
ਲਾਓ ਜ਼ੋਰ ਜਰਾ
ਹਾਂਜੀ,
ਮੇਲੀ
ਉਹਨਾਂ ਸਾਜੜੇ
ਟੁੰਡੇਂਦੀ
ਮਿੱਤਰ ਅਸਾਡੜੇ ਹਾਂ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ। ਇਹੋ ਜਿਹੇ ਬੰਦੇ ਜਿਹੜੇ ਸਾਨੂੰ ਸਿੱਧੇ ਰਸਤੇ ਤੋਰਨ ਨਾ ਭਾਵੇਂ ਖਰਵੇ ਹੀ ਹੋਣ, ਖਰਵੇ ਤਾਂ ਵੀ ਅਸੀਂ ਸੰਗਤ ਕਰੀਏ। ਭਾਵੇਂ ਨਾ ਜਿਵੇਂ ਕਈ ਬੰਦੇ ਬੜੇ ਤਿੱਖੇ ਹੁੰਦੇ ਆ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਅੜਬ ਸੁਭਾਅ ਦੇ ਹੁੰਦੇ ਆ, ਪਰ ਹੁੰਦੇ ਬੜੇ ਵਧੀਆ, ਸਾਡੇ ਭਲੇ ਦੀ ਗੱਲ ਕਰਦੇ ਆ। ਕਈ ਭਲੇ ਦੀ ਗੱਲ ਕਰਦੇ ਕਰਦੇ ਲੜਕੇ ਵੀ ਕਹਿਣਗੇ ਤੂੰ ਆਹ ਗਲਤ ਕਰਦਾ, ਤੂੰ ਇੱਦਾਂ ਕਰਦਾ, ਮੈਂ ਨਹੀਂ ਤੇਰੇ ਨਾਲ ਬੋਲਣਾ, ਤੇਰੀਆਂ ਗਲਤੀਆਂ ਮੈਨੂੰ ਪਸੰਦ ਨਹੀਂ। ਫਿਰ ਉਹਨਾਂ ਗੱਲਾਂ ਦਾ ਗੁੱਸਾ ਨਾ ਕਰੀਏ, ਉਹਨਾਂ ਦੀ ਸੰਗਤ ਹੀ ਕਰੀਏ, ਬਸ ਮਨ ਬਣਾਈਏ। ਫਿਰ ਅਗਲਾ ਕਹਿੰਦਾ ਨਹੀਂ ਬੜਾ ਕੋਰਾ ਬੜਾ ਹੈ ਜੀ, ਬੜਾ ਕੋਰਾ ਹੈ, ਬੜਾ ਰੁੱਖਾ ਹੈ, ਇੱਦਾਂ ਨਹੀਂ ਹੁੰਦਾ। ਜਦੋਂ ਅਸੀਂ ਸਮਝਣਾ ਹੋਵੇ ਫਿਰ ਸਮਝ ਹੀ ਚਾਹੀਦਾ। ਜਦੋਂ ਸਾਨੂੰ ਪਤਾ ਵੀ ਅਸੀਂ ਕੁਝ ਸਿੱਖਣਾ ਹੈ, ਅਸੀਂ ਜ਼ਿੰਦਗੀ ਦੀ ਕਲਾ ਸਿੱਖਣੀ ਹੈ, ਜ਼ਿੰਦਗੀ ਦੀ ਜਾਚ ਸਿੱਖਣੀ, ਬੰਦਾ ਜਿੱਦਾਂ ਦਾ ਮਰਜ਼ੀ ਹੋਵੇ, ਫਿਰ ਥੋੜ੍ਹਾ ਵੇਖੀਦਾ। ਹੁਣ ਅਸੀਂ ਅਮਰੀਕਾ ਆਉਂਦੇ ਹਾਂ, ਅਮਰੀਕਾ ਕਈ ਵਾਰੀ ਬੰਦੇ ਨਾ ਅਮਰੀਕਾ ਵਾਲੇ ਕਈ ਵਾਰੀ ਸਾਡੇ ਉੱਤੇ ਉਹ ਜਦੋਂ ਕਸਟਮ ਵਾਲੇ ਕਈ ਵਾਰੀ ਕੁੱਤਾ ਨਹੀਂ ਛੱਡ ਦਿੰਦੇ ਵੀ ਸੁੰਘਦਾ ਨਹੀਂ ਹੁੰਦਾ, ਅਤੇ ਅਸੀਂ ਕਦੇ ਗੁੱਸਾ ਕੀਤਾ ਵੀ ਅਸੀਂ ਆਹ ਹੱਦ ਹੋ ਗਈ ਸਾਡੀ ਤਾਂ ਬੇਇੱਜ਼ਤੀ ਇਹਦੇ ਵਿੱਚ। ਉਹ ਡੋਗੀ ਉਹਨਾਂ ਨੇ ਰੱਖਿਆ ਹੁੰਦਾ, ਉਹ ਫਿਰ ਕੱਪੜੇ ਵੀ ਸੁੰਘਦਾ ਹੈ, ਕਈ ਵਾਰੀ ਬੰਦੇ ਨੂੰ ਵੀ ਸੁੰਘਣ ਲੱਗ ਜਾਂਦਾ, ਕਈ ਵਾਰੀ ਟੈਚੀ ਸੁੰਘਦਾ ਹੈ, ਕਈ ਵਾਰੀ ਸਮਾਨ ਸੁੰਘਦਾ ਹੈ। ਅਤੇ ਹੁਣ ਜਦੋਂ ਅਸੀਂ ਅਮਰੀਕਾ 'ਚ ਖੜ੍ਹੇ ਹੁੰਦੇ ਫਿਰ ਪਤਾ ਕੀ ਸੋਚਦੇ ਹਾਂ ਵੀ ਚੱਲ ਖੜ੍ਹੇ ਤਾਂ ਅਮਰੀਕਾ 'ਚ ਹੀ ਹਾਂ, ਕੋਈ ਗੱਲ ਨਹੀਂ ਤੂੰ ਕਰ ਲੈ ਜੋ ਕਰਦਾ, ਕੋਈ ਫਰਕ ਨਹੀਂ ਪੈਂਦਾ, ਫਿਰ ਕਾਹਦਾ ਗੁੱਸਾ। ਹੁਣ ਜੇ ਅਸੀਂ ਕਿਸੇ ਦੇ ਘਰ ਜਾਈਏ, ਆਪਾਂ ਗਏ ਹੋਈਏ ਅਤੇ ਅਗਲਾ ਕੁੱਤਾ ਇੱਦਾਂ ਕਰਨ ਲੱਗ ਜਾਏ ਤਾਂ ਆਪਾਂ ਕਿੰਨੇ ਹੱਦ ਹੋ ਗਈ ਯਾਰ, ਤੁਸੀਂ ਇੱਦਾਂ ਕਿਉਂ ਕਰਦੇ ਹੈ। ਪਰ ਜਦੋਂ ਸਾਨੂੰ ਪਤਾ ਹੈ ਵੀ ਨਹੀਂ ਯਾਰ ਇਹ ਸਾਡੇ ਫਾਇਦੇ ਦੀ ਗੱਲ ਹੈ, ਇਹਨਾਂ ਦਾ ਸਿਸਟਮ ਹੈ, ਇਹਨਾਂ ਦਾ ਢਾਂਚਾ ਹੈ, ਕੋਈ ਫਰਕ ਨਹੀਂ ਪੈਂਦਾ। ਸਕਿਉਰਿਟੀ ਵਾਲੇ ਜਦੋਂ ਚੈੱਕ ਕਰਦੇ ਹੈ, ਹੁਣ ਚੈੱਕ ਕਰਦੇ ਨਾ ਸਕਿਉਰਿਟੀ ਵਾਲੇ, ਹੁਣ ਸਾਡੇ ਵਰਗਿਆਂ ਨੂੰ ਕਿੱਥੇ ਕੋਈ ਹੱਥ ਲਾਉਂਦਾ, ਪਰ ਉੱਥੇ ਜਦੋਂ ਖੜ੍ਹਨਾ ਪੈਂਦਾ ਉਵੇਂ ਹੀ ਚੈੱਕ ਕਰਦੇ ਨਾ ਸਾਰਿਆਂ ਵਾਂਗੂ, ਫਿਰ ਐਂ ਹੱਥ ਕਰਕੇ ਖੜੋ, ਇੱਧਰ ਕਰੋ, ਐਂ ਲੱਤਾਂ ਕਰੋ, ਇੱਦਾਂ ਕਰਨਾ ਪੈਂਦਾ। ਫਿਰ ਆਪਾਂ ਉੱਥੇ ਕੀ ਕਰੀਏ, ਸ਼ਰਮ ਤਾਂ ਆਉਂਦੀ ਕਈ ਵਾਰੀ, ਮਤਲਬ ਜਦੋਂ ਐਂ ਨਹੀਂ ਕਰਦੇ ਤਾਂ, ਪਰ ਆਪਾਂ ਫਿਰ ਸੋਚਦੇ ਹਾਂ ਵੀ ਨਹੀਂ ਭਾਈ ਜੇ ਕਰਨਾ ਤਾਂ ਫਿਰ ਕਰਨਾ ਹੀ ਹੈ, ਭਾਵੇਂ ਜਿਵੇਂ ਮਰਜ਼ੀ ਹੈ। ਜਿਹੜੀ ਚੀਜ਼ ਸਾਡੇ ਭਲੇ ਵਾਸਤੇ ਹੈ, ਜੇ ਕੋਈ ਬੰਦਾ ਗਲਤ ਜਹਾਜ਼ ਵਿੱਚ ਵੜ ਗਿਆ ਤਾਂ ਫਿਰ ਜਾਏਗਾ ਤਾਂ ਸਾਰਾ ਹੀ ਨਹੀਂ। ਕੋਈ ਬੰਬ ਚੱਲਿਆ ਗਿਆ, ਕਿਸੇ ਨੇ ਕੋਈ ਕ੍ਰੈਸ਼ ਹੋ ਗਿਆ ਜਹਾਜ਼, ਜਾਂ ਕੋਈ ਬੰਦੇ ਆਏ ਅਤੇ ਅਗਵਾਹ ਕਰਕੇ ਲੈ ਜਾਂਦੇ ਜਹਾਜ਼, ਤਾਂ ਫਾਇਦਾ ਤਾਂ ਸਾਡਾ ਉਹਦੇ ਵਿੱਚ ਸਾਰਿਆਂ ਦਾ ਹੀ ਹੈ ਨਾ। ਫਿਰ ਅਸੀਂ ਚੁੱਪ ਕਰਕੇ ਕਰਾਈਦਾ ਹੀ ਹੈ ਸਾਰਾ ਕੁਛ ਵੀ, ਠੀਕ ਹੈ ਇਹ ਸਾਡੇ ਭਲੇ ਦੀ ਗੱਲ ਹੈ। ਹੁਣ ਕਈ ਵਾਰੀ ਇਹ ਕੋਵਿਡ ਕਰਕੇ ਮੂੰਹ ਬੰਨ ਕੇ ਰੱਖੋ ਜੀ, ਇੱਦਾਂ ਕਰੋ ਜੀ, ਕਿੰਨਾ ਕੁਝ ਮੰਨਣਾ ਪੈਂਦਾ ਹੈ, ਚਾਹੀਏ ਚਾਹੇ ਨਾ ਚਾਹੀਏ, ਸਾਡੇ ਭਲੇ ਦੀ ਗੱਲ ਹੈ, ਸਾਡੇ ਫਾਇਦੇ ਦੀ ਗੱਲ ਹੈ। ਇਸੇ ਤਰ੍ਹਾਂ ਜਦੋਂ ਕੋਈ ਸਾਡੇ ਫਾਇਦੇ ਦੀ ਗੱਲ ਕਰਦਾ ਹੋਵੇ, ਉਹ ਭਾਵੇਂ ਜਿੱਡਾ ਮਰਜ਼ੀ ਖਰਵਾ ਵੀ ਕਿਉਂ ਨਾ ਹੋਵੇ, ਸਾਨੂੰ ਸਮਝਣੀ ਚਾਹੀਦੀ ਹੈ, ਸਾਨੂੰ ਸੁਣਨੀ ਚਾਹੀਦੀ ਹੈ। ਚੰਗੀ ਗੱਲ ਦੀ ਕਦੇ ਨਿੰਦਿਆ ਨਹੀਂ। ਨਿੰਦਕ ਉਹ ਬੰਦਾ ਹੁੰਦਾ ਹੈ ਜਿਹੜਾ ਸਹੀ ਗੱਲ ਨੂੰ ਨਹੀਂ ਮੰਨਦਾ। ਮਤਲਬ ਕਿਸੇ ਬੰਦੇ 'ਚ ਕੁਆਲਿਟੀ ਹੈ, ਤੁਸੀਂ ਉਹਨੂੰ ਕਹੋ ਵੀ ਮੈਂ ਨਹੀਂ ਇਹਨੂੰ, ਉਦੋਂ ਸਗੋਂ ਉਲਟ ਬੋਲਣਾ ਉਹਦੇ। ਜਿਵੇਂ ਹੁਣ ਮੰਨ ਲਓ ਇੱਕ ਬੰਦਾ ਮਿਹਨਤ ਕਰਕੇ ਕਿਤੇ ਦੀ ਕਿਤੇ ਪਹੁੰਚਿਆ, ਤੁਸੀਂ ਫਿਰ ਕਹੀ ਜਾਓ ਹਾਂਜੀ ਦੋ ਨੰਬਰ ਦਾ ਕੰਮ ਹੈ ਜੀ, ਇਹੋ ਜਿਹਾ ਦਾ ਕੀ ਹੈ, ਤੁਸੀਂ ਇਹ ਨਿੰਦਿਆ। ਉਹਦੀ ਜਿਹੜੀ ਕੁਆਲਿਟੀ ਹੈ ਉਹਦੀ ਕਾਪੀ ਕਰੀਏ, ਉਹਦੀ ਸੰਗਤ ਕਰੀਏ ਕਿ ਬੰਦਾ ਮਿਹਨਤ ਕਰਕੇ ਇੱਥੇ ਤੱਕ ਗਿਆ, ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਮਿਹਨਤ ਕਰਨੀ ਹੈ, ਠੀਕ ਹੈ ਇਹ ਅੱਗੇ ਚਲਿਆ ਗਿਆ, ਅਸੀਂ ਪਿੱਛੇ ਹਾਂ। ਜਾਂ ਕਹੀਏ ਮੇਰੀ ਔਕਾਤ ਨਹੀਂ, ਇਹਦਾ ਦਿਮਾਗ ਬਹੁਤ ਤਿੱਖਾ ਹੈ, ਇਹ ਬਹੁਤ ਤੇਜ਼ ਹੈ, ਅਸੀਂ ਇੱਥੇ ਤੱਕ ਨਹੀਂ ਪਹੁੰਚ ਸਕੇ, ਕੋਈ ਗੱਲ ਨਹੀਂ, ਕੋਸ਼ਿਸ਼ ਕਰਾਂਗੇ ਅਸੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ, ਇੰਨੇ ਕਾਮਯਾਬ ਹੋ ਸਕੀਏ। ਪਰ ਬਹੁਤ ਇਹ ਬੰਦਾ ਮਿਹਨਤੀ ਹੈ, ਇਹ ਹੈ ਉਹਦੇ ਗੁਣ ਦੀ ਕਦਰ ਕਰਨੀ। ਨਿੰਦਿਆ ਹੁੰਦੀ ਹੈ ਕਿ ਉਸ ਗੁਲਾਬ ਨੂੰ ਤੁਸੀਂ ਕੰਡਾ ਕਹਿੰਦੇ ਆ, ਅਸੀਂ ਕਹਿੰਦੇ ਹਾਂ ਇਹ ਤੇ ਸਾਰਾ ਹੀ ਦੋ ਨੰਬਰ ਦਾ ਕੰਮ ਕਰਦਾ ਹੈ, ਇਹ ਤੇ ਬੰਦਾ ਹੀ ਗਲਤ ਹੈ, ਇਹ ਤੇ ਜੀ ਡਰੱਗ ਦਾ ਧੰਦਾ ਕਰਕੇ ਇੱਥੇ ਤੱਕ ਪਹੁੰਚਿਆ, ਦੋ ਨੰਬਰ ਦਾ ਕੰਮ ਕਰਕੇ ਪਹੁੰਚਿਆ। ਫਿਰ ਅਸੀਂ ਬਹਾਨੇ ਬਣਾ ਕੇ ਇਦਾਂ ਦੀਆਂ ਗੱਲਾਂ ਕਰਦੇ ਹਾਂ ਜਿਹਨੂੰ ਅਸਲ ਵਿੱਚ ਨਿੰਦਿਆ ਕਹਿੰਦੇ ਆ। ਕਹਿੰਦੇ ਚੰਗਿਆਈ ਦੀ, ਚੰਗੇ ਗੁਣਾਂ ਵਾਲਿਆਂ ਦੀ ਕਦੇ ਨਿੰਦਿਆ ਨਾ ਕਰੋ, ਮਤਲਬ ਉਹਨੂੰ ਵਡਿਆਓ ਵੀ ਇਹ ਬੰਦਾ ਇੱਥੇ ਤੱਕ ਗਿਆ, ਮੈਂ ਨਹੀਂ ਜਾ ਸਕਿਆ, ਕੋਸ਼ਿਸ਼ ਕਰਾਂਗਾ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਜਾਵਾਂ। ਪਰ ਚੰਗੀ ਗੱਲ ਦੀ ਵਡਿਆਈ ਕਰਨੀ ਬਣਦੀ ਹੈ, ਉਹਦੀ ਨਿੰਦਿਆ ਨਹੀਂ, ਉਹਦੀ ਸੰਗਤ ਕਰੀਏ, ਕੋਸ਼ਿਸ਼ ਕਰੀਏ, ਮਿਹਨਤੀ ਬੰਦਿਆਂ ਦੀ ਸੰਗਤ ਕਰੀਦੀ ਹੈ। ਆਹ ਜਿਹੜਾ ਸ਼ਬਦ ਆਪਾਂ ਪੜ੍ਹਿਆ ਪੰਚਮ ਪਾਤਸ਼ਾਹ ਦਾ, ਇਹਨੂੰ ਆਪਾਂ ਸ਼ੁਰੂ ਤੋਂ ਪੜ੍ਹ ਲੈਂਦੇ ਹਾਂ। ਐਸੋ ਤਿਆਗੀ ਵਿਰਲਾ ਕੋਏ, ਹਰ ਹਰ ਨਾਮ ਜਪੈ ਜਨ ਸੋਏ। ਇੱਥੇ ਪੰਚਮ ਪਾਤਸ਼ਾਹ ਜੀ ਦਾ ਜਿਹੜਾ ਇਹ ਸ਼ਬਦ ਹੈ ਨਾ, ਕਹਿੰਦੇ ਇੱਥੇ ਦੁਨੀਆ ਹੀ ਤਿਆਗੀਆਂ ਦੀ ਤੁਰੀ ਫਿਰਦੀ। ਮੈਂ ਤਿਆਗਿਆ, ਕੀ ਤਿਆਗਿਆ, ਮੈਂ ਜੀ ਘਰ ਬਾਰ ਛੱਡ ਦਿੱਤਾ, ਮੈਂ ਬੱਚੇ ਤਿਆਗ ਦਿੱਤੇ, ਕਈਆਂ ਨੇ ਗੱਡੀਆਂ 'ਤੇ ਬਹਿਣਾ ਤਿਆਗ ਦਿੱਤਾ, ਉਹ ਪੈਦਲ ਹੀ ਚੱਲਦੇ ਆ। ਤੁਸੀਂ ਜੈਨੀ ਵੇਖੇ ਹੈ, ਉਹ ਪੈਦਲ ਚੱਲਦੇ ਆ। ਜੈਨੀਆਂ ਦੇ ਸਤੰਬਰ ਚਿੱਟੇ ਕੱਪੜਿਆਂ ਵਾਲੇ ਹੁੰਦੇ ਆ, ਮੂੰਹ ਬੰਨੇ ਹੁੰਦੇ ਆ, ਉਹ ਹਮੇਸ਼ਾ ਇੱਦਾਂ ਹੀ ਚੱਲਦੇ ਆ। ਦਿਗੰਬਰ ਨੇ ਜਿਹੜੇ ਨਗਨ ਰਹਿੰਦੇ ਆ ਇੰਡੀਆ ਵਿੱਚ, ਉਹ ਵੀ ਗੱਡੀ 'ਤੇ ਨਹੀਂ ਬੈਠਦੇ, ਉਹ ਪੈਦਲ ਚੱਲਦੇ ਆ, ਸਫ਼ਰ ਨਹੀਂ ਕਰਦੇ। ਉਹ ਕਹਿੰਦੇ ਅਸੀਂ ਗੱਡੀ 'ਤੇ ਨਹੀਂ, ਘਰ ਬਾਹਰ ਛੱਡਿਆ, ਕਈਆਂ ਨੇ ਘਰ ਛੱਡੇ ਆ, ਕਈਆਂ ਨੇ ਘਰ ਹੀ ਨਹੀਂ ਛੱਡੇ, ਕਈਆਂ ਨੇ ਖਾਣ ਵਾਲੇ ਭਾਂਡੇ ਵੀ ਛੱਡ ਦਿੱਤੇ, ਹੱਥਾਂ 'ਚ ਹੀ ਖਾਂਦੇ ਆ, ਕਈਆਂ ਨੇ ਛੱਤ ਥੱਲੇ ਰਹਿਣਾ ਛੱਡ ਦਿੱਤਾ, ਕਈ ਬੰਦਿਆਂ ਨੇ ਕੱਪੜੇ ਛੱਡ ਦਿੱਤੇ ਆ, ਕਈ ਬੰਦਿਆਂ ਨੇ ਗੱਡੀਆਂ 'ਤੇ ਚੜ੍ਹਨਾ ਛੱਡ ਦਿੱਤਾ, ਕਿਸੇ ਨੇ ਕੁਝ ਛੱਡਿਆ, ਕਿਸੇ ਨੇ ਕੁਝ ਛੱਡਿਆ, ਕਿਸੇ ਨੇ ਕੁਝ ਛੱਡਿਆ, ਤਿਆਗੀ ਬਣ ਗਏ। ਪਰ ਪੰਚਮ ਪਾਤਸ਼ਾਹ ਕਹਿੰਦੇ ਉਹ ਕਮਲਿਓ, ਘਰ ਬਾਰ ਨਹੀਂ ਸੀ ਛੱਡਣਾ, ਜੇ ਛੱਡਣਾ ਸੀ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡਦੇ। ਜਿਹੜਾ ਕਾਮ ਵਧਿਆ ਰਹਿੰਦਾ ਇਹਨੂੰ ਛੱਡਦੇ, ਇਹਦੇ 'ਤੇ ਕੰਟਰੋਲ ਕਰਦੇ, ਆਪਣੇ ਟੱਬਰ ਤੱਕ ਰਹੋ, ਪਰਿਵਾਰ ਤੱਕ ਸੀਮਤ ਰਹੋ, ਪਰਿਵਾਰ ਵਿੱਚ ਖੁਸ਼ ਰਹੋ, ਤੁਸੀਂ ਕਾਮ ਵਿੱਚ ਅੰਨੇ ਹੋ ਕੇ ਭਟਕਦੇ ਫਿਰਦੇ ਆ ਭਾਈ। ਜੇ ਤਿਆਗਣਾ ਹੀ ਸੀ ਤੇ ਇਹ ਤਿਆਗ ਦੇ, ਕਾਮ ਤਿਆਗੋ, ਜਿਹੜਾ ਵੱਧ ਗਿਆ ਇਹਨੂੰ ਤਿਆਗੋ, ਜੇ ਤਿਆਗਣਾ ਹੀ ਹੈ ਤੇ ਕ੍ਰੋਧ ਤਿਆਗੋ, ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਜੇ ਤਿਆਗਣਾ ਤੇ ਇਹ ਤਿਆਗੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤਿਆਗੋ, ਲੋਭ ਤਿਆਗੋ, ਲੋੜ ਤੋਂ ਜਿਹੜਾ ਲੋਭ ਵੱਧ ਗਿਆ ਇਹਨੂੰ ਆਪਣੇ ਦਿਮਾਗ ਚੋਂ ਇੱਥੋਂ ਕੱਢੋ, ਇਹਦੇ ਚੋਂ ਤਿਆਗਣ ਵਾਲੀ ਚੀਜ਼ ਹੈ, ਘਰ ਬਾਰ ਥੋੜਾ ਛੱਡਣ ਦੀ ਲੋੜ ਸੀ। ਤੇ ਇੱਥੇ ਜਿਹੜਾ ਪੰਚਮ ਪਾਤਸ਼ਾਹ ਕਹਿੰਦੇ ਐਸੋ ਤਿਆਗੀ ਵਿਰਲਾ ਕੋਏ, ਕੋਈ ਵਿਰਲਾ ਹੀ ਇਹੋ ਜਿਹਾ ਤਿਆਗੀ ਹੈ, ਐਸੋ ਤਿਆਗੀ ਵਿਰਲਾ ਕੋਏ, ਹਰ ਹਰ ਨਾਮ ਜਪੈ ਜਨ ਸੋਏ। ਜਿਹੜਾ ਹਰੀ ਦੇ ਨਿਜਮਾਂ ਨੂੰ ਜਾਣੇ, ਜਪੈ ਕਹੀਏ, ਜਪੈ ਮਤਲਬ ਜਣੇ ਜਾਣੇ ਸਮਝੇ, ਜਿਹੜਾ ਕੁਦਰਤ ਦੇ ਨਿਜਮਾਂ ਨੂੰ ਸਮਝੇ, ਜਿਹੜਾ ਗਿਆਨ ਨੂੰ ਸਮਝੇ, ਉਹ ਕੋਈ ਵਿਰਲਾ ਅਸਲ ਤਿਆਗੀ ਹੁੰਦਾ, ਗਿਆਨਵਾਨ ਹੋਵੇ। ਬਾਕੀ ਦੁਨੀਆ ਤਿਆਗਦੀ ਵੇਖੋ ਕੀ ਫਿਰਦੀ ਹੈ, ਅਸੀਂ ਘਰ ਤਿਆਗ ਦਿੱਤਾ ਹੈ, ਅਸੀਂ ਬੱਚੇ ਤਿਆਗ ਦਿੱਤੇ ਹੈ, ਅਸੀਂ ਕੱਪੜੇ ਤਿਆਗ ਦਿੱਤੇ ਹੈ, ਇਹ ਕੋਈ ਤਿਆਗਣ ਵਾਲੀਆਂ ਚੀਜ਼ਾਂ ਨਹੀਂ, ਇਹ ਪਾਓ, ਇਹ ਜਿੱਦਾਂ ਦੇ ਤੁਹਾਡਾ ਜੀ ਕਰਦਾ ਕੱਪੜੇ ਪਾਓ, ਜਿੱਦਾਂ ਦਾ ਖਾਣਾ ਜੀ ਕਰਦਾ ਖਾਣਾ ਖਾਓ, ਜੈਸਾ ਦੇਸ਼ ਵੈਸਾ ਭੇਸ, ਕੱਪੜੇ ਜਿੱਦਾਂ ਇਹਨਾਂ ਦੇਸ਼ਾਂ ਵਿੱਚ ਆ ਗਏ ਹੈ ਤੇ ਇੱਥੇ ਆ ਕੇ ਕੱਪੜੇ ਬਦਲਣੇ ਪੈਂਦੇ ਹੈ, ਬੀਬੀਆਂ ਨੂੰ ਵੀ ਕੰਮ ਬਾਹਰ ਕਰਨਾ ਪੈਂਦਾ, ਉਦਾਂ ਦੇ ਬਸਤਰ ਪਾਉਣੇ ਪੈਂਦੇ ਹੈ, ਸਮਾਂ ਬਦਲਦਾ ਰਹਿੰਦਾ, ਜ਼ਮਾਨਾ ਬਦਲਦਾ ਰਹਿੰਦਾ, ਸਮੇਂ ਸਮੇਂ ਸਿਰ ਪਹਿਰਾਵਾ ਬਦਲਦਾ ਰਹਿੰਦਾ, ਬਾਹਰਲਿਆਂ ਦੇਸ਼ਾਂ 'ਚ ਆ ਜਾਓ ਇੱਥੇ ਰਹਿਣਾ ਬਦਲਦਾ ਰਹਿੰਦਾ, ਖਾਣਾ ਵੀ ਬਦਲਦਾ ਰਹਿੰਦਾ, ਖਾਣਾ ਵੀ ਬਦਲ ਗਿਆ। ਹੁਣ ਜੇ ਇਹਨਾਂ ਦੇਸ਼ਾਂ ਵਿੱਚ ਕਹੀਏ ਵੀ ਸਾਰੇ ਬੰਦੇ ਰੋਟੀ ਖਾਣਗੇ, ਬੜਾ ਮੁਸ਼ਕਲ ਹੋ ਜਾਂਦਾ, ਕਈਆਂ ਘਰਾਂ ਦੇ ਵਿੱਚ ਸਵੇਰੇ ਅਰਲੀ ਉੱਠਦੇ ਹੈ, ਕੰਮਾਂ 'ਤੇ ਭੱਜਦੇ ਹੈ, ਦੋ ਬ੍ਰੈਡ ਚੁੱਕੇ, ਇੱਦਾਂ ਦੋ ਬ੍ਰੈਡ ਚੁੱਕਦੇ ਹੈ, ਵਿੱਚ ਉਹਦੇ ਚੀਜ਼ ਲਾ ਲੈਂਦੇ ਹੈ ਜਾਂ ਉਹਦੇ ਵਿੱਚ ਕੋਈ ਜੈਮ ਲਾ ਲੈਂਦੇ ਹੈ, ਫਟਾਫਟ ਇੱਕ ਖੀਰਾ ਕੱਟਿਆ ਪਿਆ ਹੁੰਦਾ, ਕੱਟਿਆ ਕਟਾਇਆ ਮਿਲ ਜਾਂਦਾ, ਆਹ ਲੈਟਸ ਪਾ ਲਈ, ਆ ਖੀਰਾ ਪਾ ਲਿਆ ਵਿੱਚ ਉਹਦੇ ਰੱਖ ਕੇ ਆਪਣਾ ਚੀਜ਼, ਅਤੇ ਇੱਦਾਂ ਕਰਕੇ ਬੰਦ ਮਾੜਾ ਜੋਵਣ 'ਚ ਤੱਤਾ ਕੀਤਾ, ਇੱਦਾਂ ਹੀ ਗੱਡੀ 'ਚ ਬੈਠੇ ਅਤੇ ਖਾਂਦੇ ਜਾਂਦੇ ਹੈ, ਅਤੇ ਕਹਿੰਦੇ ਜੀ ਬ੍ਰੇਕਫਾਸਟ ਸਾਡਾ ਹੋ ਗਿਆ। ਹੁਣ ਜੇ ਇੰਨੇ ਟਾਈਮ 'ਚ ਇੱਕ ਬੰਦੇ ਨੂੰ ਰੋਟੀ ਖਵਾਉਣੀ ਹੋਵੇ ਤੇ ਇੱਕ ਬੀਬੀ ਨੂੰ ਸਵੇਰੇ ਡੇਢ ਘੰਟਾ ਲੱਗੇਗਾ ਘਰ ਦੇ ਚਾਰ ਜੀਆਂ ਨੂੰ ਬ੍ਰੇਕਫਾਸਟ ਕਰਾਉਣ ਤੇ, ਉੱਠਣਾ ਪੈਣਾ ਸਬਜ਼ੀ ਬਣਾਉਣ ਤੇ ਕਿੰਨਾ ਟਾਈਮ ਲੱਗਦਾ। ਜੇ ਚੱਜ ਤਰ੍ਹਾਂ ਤੜਕਾ ਬਣਾਇਆ ਜਾਵੇ, ਚੱਜ ਤਰ੍ਹਾਂ ਤੜਕਾ ਬਣਾਈਏ ਤੇ ਘੱਟ ਤੋਂ ਘੱਟ ਤੜਕੇ ਤੜਕੇ ਦੇ ਉੱਤੇ ਹੀ ਪੌਣਾ ਘੰਟਾ ਲੱਗਦਾ ਸਿਰਫ ਤੜਕੇ ਤੇ। ਜੇ ਪੌਣਾ ਘੰਟਾ ਘੱਟ ਸੇਕ ਤੇ ਨਾ ਲਾਈਏ ਤੇ ਅਸਲ ਤੜਕੇ ਦਾ ਸਵਾਦ ਆਉਂਦਾ ਹੀ ਨਹੀਂ। ਜੇ ਨਵੇੜਾ ਕਰੇ ਬੰਦਾ ਵੀ ਤੜਕਾ ਲਾਉਣ ਨੂੰ ਤੇ ਲੋਕ ਪੰਜਾਂ ਮਿੰਟਾਂ 'ਚ ਵੀ ਲਾ ਲੈਂਦੇ ਆ, ਫਟਾਫਟ ਫਾਹਾ ਵੱਢਦੇ ਆ, ਉਹਦੇ ਵਿੱਚੋਂ ਫਿਰ ਸਵਾਦ ਨਹੀਂ ਆਉਂਦਾ। ਜਿਹੜੀਆਂ ਬੀਬੀਆਂ ਅਸਲ ਤੜਕਾ ਲਾਉਣਗੀਆਂ 40-40 ਮਿੰਟ 45 ਮਿੰਟ ਤੜਕੇ 'ਤੇ ਲਾ ਦਿੰਦੀਆਂ, ਸਿਰਫ ਉਹਨੂੰ ਕੜਛੀ ਮਾਰੀ ਜਾਂਦੀਆਂ ਉਹਦੇ ਵਿੱਚ। ਹੁਣ ਜੇ ਰੀਝ ਨਾਲ ਖਾਣਾ ਬਣਾਉਣਾ, ਤੜਕਾ ਲਾਉਣਾ, ਸਬਜ਼ੀ ਬਣਾਉਣੀ ਹੈ ਤੇ ਘੱਟ ਤੋਂ ਘੱਟ ਵੀ ਸਬਜ਼ੀ ਬਣਾਉਣ ਦੇ ਉੱਤੇ ਘੰਟਾ, ਸਵਾ ਘੰਟਾ, ਡੇਢ ਘੰਟਾ ਖਰਚ ਹੋ ਜਾਂਦਾ। ਫਿਰ ਆਟਾ ਗੁੰਨਣਾ, ਪ੍ਰਸ਼ਾਦੇ ਪਕਾਉਣੇ, 2 ਘੰਟਿਆਂ ਵਿੱਚ ਰੋਟੀ ਖਾਣੀ, ਤੇ ਬੀਬੀ ਨੇ ਵੀ ਕੰਮ ਤੇ ਜਾਣਾ, ਭਾਈ ਨੇ ਵੀ ਕੰਮ ਤੇ ਜਾਣਾ। ਫਟਾਫਟ ਉਹ ਕੀ ਕਰਦੇ ਆ, ਜਿੱਦਾਂ ਦੇ ਬ੍ਰੈਡ ਬਰੁੱਡ ਵਿੱਚ ਪਾਇਆ ਫਟਾਫਟ ਲੈ ਕੇ ਤੇ ਨਿਕਲ ਗਏ। ਬੀਬੀ ਨੇ ਵੀ ਕੰਮ ਕਰਨਾ ਸੀ, ਭਾਈ ਨੇ ਵੀ ਕੰਮ ਕਰਨਾ ਸੀ। ਇਹਨਾਂ ਚੀਜ਼ਾਂ ਕਰਕੇ ਇੱਥੇ ਦਾ ਜਿਹੜਾ ਫਾਸਟ ਫੂਡ ਹੈ, ਫਾਸਟ ਦਾ ਮਤਲਬ ਹੀ ਇੱਦਾਂ ਹੀ ਹੋਣਾ ਨਾ, ਫਾਸਟ ਫੂਡ ਦਾ ਮਤਲਬ ਵੀ ਇਹੀ ਬਣਦਾ ਹੋਣਾ। ਕਿਉਂ ਬਈ, ਕੀ ਬਣਦਾ ਬੋਲੋ? ਫਾਸਟ ਫਟਾਫਟ ਤੇ ਫਟਾਫਟ ਸਿੱਟੋ ਅੰਦਰ, ਇਹੀ ਬਣਦਾ ਹੋਣਾ। ਹਾਂ, ਮਤਲਬ ਫਟਾਫਟ ਫਾਸਟ, ਤੇ ਫਾਸਟ ਲਾਈਫ ਨੇ ਇਹ ਫਾਸਟ ਫੂਡ ਬਣਾ ਦਿੱਤੇ। ਫਾਸਟ ਫਾਸਟ ਤੁਰਿਆ ਜਾਂਦੇ ਹੀ ਖਰੀਦੋ, ਖਾਓ ਤੇ ਨਿਕਲ ਜਾਓ, ਅਗਲੇ ਦਿਨ ਵੀ ਇੱਦਾਂ ਹੀ ਬੰਦਾ ਕਰਦਾ। ਸੋ ਸਾਡੇ ਕੀ ਹੈ ਕਿ ਸਾਡੇ ਇੰਡੀਆ ਵਿੱਚ ਸਾਡੇ ਕੋਲ ਟਾਈਮ ਹੁੰਦਾ ਸੀ। ਹੁਣ ਮੈਂ ਇੰਡੀਆ ਦੇ ਲੋਕਾਂ ਨੂੰ ਵੀ ਕਹਿੰਦਾ, ਆਪਾਂ ਵੀ ਸੁਣ ਹੀ ਲੈਣਾ ਸਾਰਿਆਂ ਨੂੰ, ਵੀ ਜਿਹੜਾ ਨਾ ਰੋਟੀ ਵਾਲਾ ਟ੍ਰੈਂਡ ਹੈ, ਇਹ ਸਾਡੇ ਇੰਡੀਆ ਦੇ ਵਿੱਚ ਹੁਣ ਲਾਸਟ ਹੀ ਚੱਲ ਰਿਹਾ। ਜਿਹੜੀ ਲਾਸਟ ਜਨਰੇਸ਼ਨ ਹੈ, ਇਹਨਾਂ ਨੂੰ ਰੋਟੀਆਂ, ਪ੍ਰਸ਼ਾਦੇ, ਦਾਲਾਂ, ਸਬਜ਼ੀਆਂ ਇਹ ਮਿਲਣਗੀਆਂ। ਜਿਹੜੀ ਅਗਲੀ ਜਨਰੇਸ਼ਨ ਆਉਣੀ ਹੈ, ਉਹਨਾਂ ਦੇ ਵਿੱਚ ਬਹੁਤ ਘੱਟ ਜਾਣਾ। ਵੈਸੇ ਵੀ ਨਿਆਣੇ ਪੀਜ਼ੇ ਖਾ ਕੇ, ਬਰਗਰ ਖਾ ਕੇ ਜ਼ਿਆਦਾ ਖੁਸ਼ ਨੇ, ਰੋਟੀਆਂ ਖਾ ਕੇ ਘੱਟ ਖੁਸ਼ ਨੇ। ਅਤੇ ਇੰਡੀਆ ਦੇ ਵਿੱਚ ਵੀ ਬੱਚੇ ਫਾਸਟ ਹੋ ਗਏ ਆ, ਕੰਮਾਂ 'ਤੇ ਕੁੜੀਆਂ ਵੀ ਲੱਗ ਗਈਆਂ ਅੱਜ ਕੱਲ੍ਹ ਦੀਆਂ ਬੱਚੀਆਂ। ਜਿਹੜੀ ਬੱਚੀ ਨੇ 25 ਸਾਲ ਤੱਕ ਪੜ੍ਹਿਆ, ਉਹਨੇ ਰੋਟੀ ਬਣਾਉਣ ਦਾ ਟਾਈਮ ਹੀ ਨਹੀਂ ਲੱਗਾ, ਸਿੱਖਦੀ ਕਿਹੜੇ ਵੇਲੇ, ਸਮਾਂ ਹੀ ਨਹੀਂ ਲੱਗਾ ਸਿੱਖਣ ਦਾ। ਬੱਚੇ ਇੰਨੇ ਫਾਸਟ ਹੈ, ਪ੍ਰਸ਼ਾਦਾ ਜਿਹੜਾ ਰਹਿ ਜਾਣਾ, ਰੋਟੀ ਜਿਹੜੀ ਰਹਿ ਜਾਣੀ ਹੈ, ਇਹਦਾ ਕੰਮ ਤਾਂ ਸਿਰਫ ਮੈਨੂੰ ਇਹ ਲੱਗਦਾ ਹੈ ਕਿ ਰਹਿ ਹੀ ਰੈਸਟੋਰੈਂਟਾਂ 'ਚ ਜਾਣਾ। ਸੁਣੋ, ਇੱਧਰ ਢਾਬਿਆਂ 'ਤੇ, ਰੈਸਟੋਰੈਂਟਾਂ 'ਤੇ ਅਗਲਾ ਪ੍ਰਸ਼ਾਦਾ ਛਕਦਾ, ਰੋਟੀ ਮਿਲੇਗੀ, ਪਰ ਜਿਹੜਾ ਘਰਾਂ ਦੇ ਵਿੱਚ ਸਾਡੇ ਘਰਾਂ ਦਾ ਸਿਸਟਮ ਹੈ, ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਪ੍ਰਸ਼ਾਦਾ ਜਾਂ ਜਿੱਦਾਂ ਆਪਾਂ ਰੋਟੀ ਖਾਂਦੇ ਹਾਂ ਇਹ ਸਾਡੇ ਹੋਏਗਾ। ਇਸ ਚੀਜ਼ ਦਾ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਫਰਕ ਪੈ ਰਿਹਾ, ਹੌਲੀ ਹੌਲੀ ਜਿਹੜਾ ਇਹ ਸਿਸਟਮ ਇੰਡੀਆ ਦੇ ਵਿੱਚ ਵੀ ਆ ਰਿਹਾ। ਅਤੇ ਆਪਾਂ ਗੱਲ ਕੀ ਕਰਦੇ ਸੀ, ਵੀ ਜਿਹੜਾ ਇਹ ਸਿਸਟਮ ਬਣਿਆ ਫਟਾਫਟ ਤੇਜ਼ੀ ਦੇ ਨਾਲ, ਜ਼ਿੰਦਗੀ ਜਿਹੜੀ ਹੈ, ਲਾਈਫ ਜਿਹੜੀ ਹੈ, ਬੜੀ ਤੇਜ਼ ਤੇਜ਼ ਨਿਕਲ ਰਹੀ ਹੈ, ਜਲਦੀ ਜਲਦੀ ਜਿਹੜਾ ਇੱਥੇ ਦਾ ਜਿਹੜਾ ਸਿਸਟਮ ਨਿਕਲ ਰਿਹਾ। ਅਤੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਹੋ ਜਿਹਾ ਦੇਸ਼ ਸੀ ਉਹੋ ਜਿਹਾ ਭੇਸ ਬਣਾਇਆ। ਹੁਣ ਇੱਥੇ ਕੰਮ 'ਤੇ ਜਾਣਾ ਹੁੰਦਾ ਸੀ, ਕੱਪੜੇ ਆਪਣੇ ਆਪ ਹੀ ਬਦਲ ਗਏ। ਹੁਣ ਇੱਥੇ ਜਿੱਦਾਂ ਅਸੀਂ ਬੀਬੀਆਂ ਨੇ ਸੂਟ ਪਾਏ ਹੈ, ਫੈਕਟਰੀਆਂ 'ਚ ਕੰਮ ਕਰਦੀਆਂ, ਚੁੰਨੀਆਂ ਲਈਆਂ ਹੋਈਆਂ, ਉਹਨਾਂ ਨੂੰ ਦਿੱਕਤ ਆ ਜਾਣੀ ਹੈ, ਤੇਜ਼ੀ ਨਾਲ ਭੱਜਣਾ ਪੈਂਦਾ, ਫਾਸਟ ਫਾਸਟ ਭੱਜਣਾ ਪੈਂਦਾ। ਉਹ ਫਿਰ ਜਿਹੜਾ ਪਹਿਰਾਵਾ ਆ, ਪੈਂਟਾਂ ਪਾਈਆਂ, ਸ਼ਰਟਾਂ ਪਾਈਆਂ, ਇਹ ਸਾਰਾ ਕੁਝ ਸਮੇਂ ਦੀ ਲੋੜ ਦੇ ਹਿਸਾਬ ਨਾਲ ਹੋਇਆ, ਸੌਖਾ ਕੀਤਾ ਵੀ ਫਟਾਫਟ ਹੋਵੇ, ਫਟਾਫਟ ਸਪੀਡ ਨਾਲ। ਇੱਕ ਇੱਕ ਪੈਂਟਾਂ ਪਾਈਆਂ ਜਿਹੜੇ ਮੁੰਡੇ ਪਾਉਂਦੇ ਆ, ਤੇ ਉਹ 3-3 ਮਹੀਨੇ ਕਈ ਵਾਰੀ ਮੈਲੀ ਨਹੀਂ ਹੁੰਦੀ, 3-3 ਮਹੀਨੇ ਪਾਈ ਜਾਂਦੇ ਆ। ਆਹ ਜੀਨਾਂ 6 ਮਹੀਨਿਆਂ ਬਾਅਦ ਹੀ ਧੋਂਦੇ ਹੈ ਕਿ ਨਹੀਂ? ਇੱਦਾਂ 6-6 ਮਹੀਨੇ ਬਾਅਦ ਵੀ ਜੀਨ ਧੋਂਦੇ ਆ, ਤੇ ਕੁੜਤਾ ਪਜਾਮਾ 6 ਮਹੀਨੇ ਕੱਢ ਸਕਦਾ? ਕਦੀ ਵੀ ਨਹੀਂ। ਕੁੜਤਾ ਪਜਾਮਾ ਤਾਂ ਇੱਕ ਵਾਰੀ ਪੈ ਗਿਆ, ਤੁਹਾਨੂੰ ਨਾਲ ਹੀ ਧੋਣਾ ਪੈਂਦਾ, ਵੱਧ ਤੋਂ ਵੱਧ ਤੁਸੀਂ 2 ਵਾਰੀ ਪਾ ਸਕਦੇ ਆ, ਇਸ ਤੋਂ ਵੱਧ ਨਹੀਂ ਤੁਸੀਂ ਪਾ ਸਕਦੇ। ਇਹ ਜੀਨਾਂ ਪਾਉਣੀਆਂ, ਆਹ ਕੱਪੜੇ ਜਿਹੜੇ ਆਏ, ਇਹ ਇਹਨਾਂ ਦੀ ਲੋੜ ਬਣੀ। ਫਾਸਟ ਫੂਡ ਵੀ ਫਟਾਫਟ ਲੋੜ, ਹਾਲਾਂਕਿ ਇਹ ਨਹੀਂ ਵੀ ਇਹਨਾਂ ਦੇ ਫਾਇਦੇ ਹੈ, ਕਈ ਚੀਜ਼ਾਂ ਦੇ ਨੁਕਸਾਨ ਵੀ ਬਹੁਤ, ਨੁਕਸਾਨ ਵੀ ਹੈ ਹੈ, ਪਰ ਜਿਹੜੀ ਗੱਲ ਹੈ ਵੀ ਇਹ ਲੋੜ ਮੁਤਾਬਕ ਜਿਹੋ ਜਿਹਾ ਦੇਸ਼ ਹੋਵੇ, ਭੱਜਦਾ ਭੱਜਦਾ ਦੇਸ਼ ਸੀ, ਅਤੇ ਜਦੋਂ ਅਸੀਂ ਇਹਨਾਂ ਦੇਸ਼ਾਂ 'ਚ ਆਏ ਤਾਂ ਸਾਨੂੰ ਵੀ ਭੱਜਣਾ ਪੈ ਗਿਆ। ਫਾਸਟ ਫਾਸਟ ਦੁਨੀਆ ਚ ਆ ਕੇ ਅਸੀਂ ਵੀ ਫਾਸਟ ਹੋ ਗਏ। ਇਹਨਾਂ ਦੋ ਲੋਕਾਂ ਦੇ ਪਹਿਰਾਵਿਆਂ ਨੂੰ ਵੇਖਿਆ, ਇੱਥੇ ਆਏ ਤੇ ਸਾਡੇ ਵੀ ਪਹਿਰਾਵੇ ਬਦਲ ਗਏ। ਆਉਣ ਵਾਲੇ ਸਮੇਂ ਵਿੱਚ ਇੰਡੀਆ ਦੇ ਵਿੱਚ ਵੀ ਇਹ ਕੁਝ ਹੋਏਗਾ ਔਰ ਹੋ ਰਿਹਾ। ਹੌਲੀ ਹੌਲੀ ਇਹ ਚੀਜ਼ਾਂ ਜਿਹੜੀਆਂ ਨੇ ਸਾਡਿਆਂ ਘਰਾਂ ਦੇ ਵਿੱਚ ਵੀ ਹੌਲੀ ਹੌਲੀ ਆ ਰਹੀਆਂ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿੱਦਾਂ ਦਾ ਪਹਿਰਾਵਾ ਪਾਉਣਾ ਪਾਓ, ਜਿੱਦਾਂ ਦਾ ਖਾਣਾ ਤੁਹਾਨੂੰ ਲੋੜ ਮੁਤਾਬਕ ਜਿੱਦਾਂ ਦਾ ਸੌਖਾ ਲੱਗਦਾ ਉਹ ਖਾਓ। ਮਸਲਾ ਹੈ ਜਿਹੜਾ ਤਿਆਗਣਾ ਹੈ, ਉਹ ਤਿਆਗਣਾ ਕੀ ਸੀ? ਰੋਟੀ ਨਹੀਂ ਸੀ ਤਿਆਗਣੀ, ਕੱਪੜੇ ਨਹੀਂ ਸੀ ਤਿਆਗਣੇ, ਉਹ ਨਹੀਂ ਸੀ ਤਿਆਗਣੇ। ਤਿਆਗਣਾ ਸੀ ਵੱਧ ਚੁੱਕਿਆ ਕਾਮ, ਭੈੜੇ ਖਿਆਲ, ਐਬ। ਨੁਕਸਾਨ ਸਾਡਾ ਸਭ ਤੋਂ ਵੱਧ ਸਾਡੇ ਐਬਾਂ ਨੇ ਕਰਨਾ, ਸਾਡੀਆਂ ਭੈੜੀਆਂ ਹੈਬਿਟਸ ਜਿਹੜੀਆਂ ਨੇ, ਜਿਹੜੀਆਂ ਸਾਡੀਆਂ ਭੈੜੀਆਂ ਆਦਤਾਂ ਨੇ, ਸਾਡਾ ਨੁਕਸਾਨ ਉਹਨਾਂ ਨੇ ਕਰਨਾ। ਜਿਵੇਂ ਆਪਾਂ ਕਹਿੰਦੇ ਹਾਂ, ਸਭ ਤੋਂ ਵੱਧ ਜੇ ਕੋਈ ਨੁਕਸਾਨ ਕਰੇਗਾ, ਸਾਡਾ ਨੁਕਸਾਨ ਸਾਡੇ ਐਬ ਨੇ ਜਿਹੜੇ, ਸਭ ਤੋਂ ਵੱਧ ਨੁਕਸਾਨ ਸਾਡਾ ਐਬਾਂ ਨੇ ਕਰਨਾ। ਜੇ ਤਿਆਗਣਾ ਸੀ ਤੇ ਕਾਮ ਤਿਆਗ, ਜੇ ਤਿਆਗਣਾ ਸੀ ਤੇ ਗੁੱਸਾ ਤਿਆਗ, ਜੇ ਤਿਆਗਣਾ ਸੀ ਤੇ ਆਪਣਾ ਲੋਭ ਤਿਆਗ, ਤਿਆਗਣਾ ਸੀ ਤੇ ਆਪਣਾ ਮੋਹ ਤਿਆਗ, ਤਿਆਗਣਾ ਸੀ ਤੇ ਆਪਣੀ ਈਗੋ ਛੱਡ, ਹੰਕਾਰ ਛੱਡ। ਛੱਡਣ ਵਾਲਾ ਜਿਹੜਾ ਕੰਮ ਸੀ ਉਹ ਤੇ ਛੱਡਿਆ ਹੀ ਨਾ, ਕੱਪੜੇ ਛੱਡਤੇ, ਪਹਿਰਾਵਾ ਪਾਣਾ ਛੱਡਤਾ, ਮੈਂ ਰੋਟੀ ਛੱਡਤੀ, ਪ੍ਰਸ਼ਾਦਾ ਛੱਡਤਾ, ਘਰ ਬਾਰ ਛੱਡਤਾ, ਬੱਚੇ ਛੱਡਤੇ। ਇਹ ਛੱਡਣ ਦੀ ਲੋੜ ਨਹੀਂ ਸੀ। ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਨਹੀਂ ਸਿਖਾਇਆ, ਉਹ ਕਹਿੰਦੇ ਭਾਈ ਛੱਡਣ ਵਾਲੀ ਚੀਜ਼ ਤੇ ਤੇਰੇ ਐਬ ਹੈ, ਹੋਰ ਨਹੀਂ। ਕੋਈ ਤੇਰਾ ਵੈਰੀ ਅੰਦਰ ਬੈਠੇ, ਜਿਹੜੇ ਅੰਦਰ ਵੈਰੀ ਬੈਠੇ ਹੈ, ਅੰਦਰ ਜਿਹੜੇ ਐਬ ਹੈ, ਜੇ ਛੱਡਣੇ ਸੀ ਤੇ ਉਹਨਾਂ ਨੂੰ ਛੱਡਦਾ। ਗੱਜ ਕੇ ਪੜਿਓ ਜਰਾ ਇੱਕ ਵਾਰ। ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦੇ ਹੁੰਦਾ, ਰੱਬ ਨਾ ਹੁੰਦਾ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਜਰਾ ਗੱਜ ਕੇ। ਹੁੰਦਾ ਰੱਬ ਨਾ ਕਿਸੇ ਦਾ ਵੈਰੀ,
ਵੈਰੀ ਤੇਰੇ ਐਬ ਬੰਦਿਆ, ਹੁੰਦਾ ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ।
ਹੁੰਦਾ ਰੱਬ ਨਾ ਕਿਸੇ ਦਾ ਬੰਦਿਆ ਹੁੰਦਾ ਰੱਬ ਨਾ ਕਿਸੇ ਦਾ ਵੈਰੀ ਵੈਰੀ ਤੇਰੇ ਬੰਦਿਆ
ਬੋਲੋ
ਵੈਰੀ ਤੇਰੇ ਕੀ ਹੁੰਦਾ ਰੱਬ ਨਾ
ਵੈਰੀ ਨੇ ਐਬ ਜੇ ਛੱਡਣੇ ਸੀ ਤੇ ਆਪਣੇ ਐਬ ਛੱਡਣੇ ਸੀ, ਮੈਂ ਛੱਡ ਕੀ ਦਿੱਤਾ ਆਪਣੇ ਐਬ। ਐਬ ਮਤਲਬ ਭੈੜੀਆਂ ਹੈਬਿਟਸ, ਭੈੜੀਆਂ ਆਦਤਾਂ, ਭੈੜਾ ਸੁਭਾਅ। ਛੱਡਣ ਵਾਲੀ ਚੀਜ਼ ਛੱਡਣੀ, ਛੱਡੀ ਨਹੀਂ ਕਹਿੰਦੇ, ਕੱਪੜੇ ਛੱਡ ਦਿੱਤੇ, ਪਹਿਰਾਵਾ ਛੱਡ ਦਿੱਤਾ, ਘਰ ਬਾਰ ਛੱਡ ਦਿੱਤਾ। ਇਹ ਛੱਡਣਾ ਥੋੜ੍ਹਾ ਤੇ ਵਰਤਣਾ ਹੈ, ਘਰ ਬਾਰ ਤੇ ਵਰਤਣਾ ਹੁੰਦਾ, ਕੱਪੜੇ ਤੇ ਵਰਤਣੇ ਹੁੰਦੇ ਆ, ਗੱਡੀਆਂ ਮੋਟਰਾਂ ਸਾਰਾ ਕੁਛ ਵਰਤਣਾ ਹੁੰਦਾ। ਤਿਆਗਣਾ ਨਹੀਂ, ਤਿਆਗਣਾ ਤੇ ਅੰਦਰ ਵਾਲੇ ਜਿਹੜੇ ਵਕਾਰ ਹੈ ਉਹ ਛੱਡਣੇ ਹੁੰਦੇ ਆ। ਤੇ ਇਹ ਜਿਹੜਾ ਸ਼ਬਦ ਹੈ ਮਹਾਰਾਜ ਕਹਿੰਦੇ, ਐਸੋ ਤਿਆਗੀ ਵਿਰਲਾ ਕੋਏ, ਹਰ ਹਰ ਨਾਮ ਨਾਮ ਜਪੈ ਜਨ ਸੋਏ। ਕਹਿੰਦੇ ਕੋਈ ਵਿਰਲਾ ਵਿਰਲਾ ਜਿਹੜਾ ਗਿਆਨ ਲੈਂਦਾ, ਸਮਝ ਲੈਂਦਾ, ਇਹੋ ਜਿਹਾ ਤਿਆਗੀ ਤੇ ਕੋਈ ਕੋਈ ਹੈ। ਫਿਰ ਸ਼ੁਰੂ ਵਾਲੀਆਂ ਪੰਕਤੀਆਂ ਵਿੱਚ ਕਹਿੰਦੇ,
ਪ੍ਰਥਮੇ ਛੋਟੀ ਪਦਾਈ ਨਿੰਦਾ, ਉਤਰ ਗਈ ਸਭ ਮਨ ਕੀ ਚਿੰਦਾ।
ਕਹਿੰਦੇ ਸਭ ਤੋਂ ਪਹਿਲਾਂ ਪਰਾਈ ਨਿੰਦਿਆ ਤਿਆਗ, ਜੇ ਤਿਆਗਣੀ ਹੈ ਪਰਾਈ ਨਿੰਦਿਆ, ਜਿਹੜੀ ਅਸੀਂ ਕਹਿੰਦੇ ਹਾਂ ਕਿਸੇ ਬੰਦੇ ਦੀ ਕੁਆਲਿਟੀ ਨੂੰ ਵੀ ਅਸੀਂ ਗਲਤ ਕਹਿੰਦੇ ਹਾਂ। ਸਾਡਾ ਸੁਭਾਅ ਕਿ ਕਿਸੇ 'ਚ ਚੰਗਿਆਈ ਹੈ ਉਹਦੇ ਗੁਣ ਨੂੰ ਵੀ ਅਸੀਂ ਭੰਡਦੇ ਹਾਂ, ਬੰਦਾ ਮਿਹਨਤੀ ਹੋਵੇ ਉਹਦੀ ਮਿਹਨਤ ਨੂੰ ਵੀ ਅਸੀਂ ਭੰਡਦੇ ਹਾਂ, ਬੰਦਾ ਕੁਆਲਿਟੀ ਹੋਵੇ ਕਿਤੇ ਦੀ ਕਿਤੇ ਪਹੁੰਚਿਆ ਅਸੀਂ ਉਹਨੂੰ ਭੰਡਦੇ ਹਾਂ, ਅਸੀਂ ਉਹਦੀ ਕਾਪੀ ਕਰੀਏ, ਸਹੀ ਬੰਦਾ ਜਿਹੜਾ ਹੋਵੇ ਉਹਦੀ ਸੰਗਤ ਕਰੀਏ। ਪ੍ਰਥਮ ਹੈ ਛੋਡੀ ਪਰਾਈ ਨਿੰਦਾ, ਉਤਰ ਗਈ ਸਭ ਮਨ ਕੀ ਚਿੰਦਾ। ਕਹਿੰਦੇ ਮਨ ਦੀ ਚਿੰਤਾ ਤਾਂ ਲੈਣੀ ਹੈ, ਪੰਚਮ ਪਾਤਸ਼ਾਹ ਕਹਿੰਦੇ ਆ ਜਿਹੜੀ ਪਰਾਈ ਨਿੰਦਿਆ ਇਹਨੂੰ ਛੱਡਣਾ ਪਏਗਾ। ਹਾਂਜੀ,
ਲੋਭ ਮੋਹ ਸਭ ਕਿਨੋ ਦੂਰ, ਪਰਮ ਬੈਸਨੋ ਪ੍ਰਭ ਪੇਖ ਹਜ਼ੂਰ।
ਲੋਭ ਤੇ ਮੋਹ ਸਭ ਕੀ, ਲੋਭ ਮੋਹ ਸਭ ਕਿਨੋ ਦੂਰ, ਲੋਭ ਵੱਧ ਚੁੱਕਿਆ, ਲੋਭ ਵੱਧ ਚੁੱਕਿਆ, ਮੋਹ ਬੜਾ ਖਤਰਨਾਕ ਹੈ। ਬੱਚਿਆਂ ਨਾਲ ਮੋਹ ਚਾਹੀਦਾ ਹੈ, ਪਰ ਇੰਨਾ ਮੋਹ ਨਾ ਵਧਾ ਕੇ ਬਾਕੀਆਂ ਦਾ ਲੁੱਟ ਲੁੱਟ ਕੇ ਬੱਚਿਆਂ ਨੂੰ ਹੀ ਖਵਾਉਣਾ, ਇਹ ਮੋਹ ਮਾੜਾ ਹੈ, ਵਧੇ ਨਾ ਮੋਹ। ਲੋਭ ਪੈਸਾ ਕਮਾਈਏ ਪਰ ਸਾਰੀ ਦੁਨੀਆ ਦਾ ਪੈਸਾ ਮੇਰੇ ਕੋਲ ਆ ਜਾਇਆ। ਕੱਲ੍ਹ ਹੀ ਮੈਂ ਵੇਖਿਆ, ਪਤਾ ਨਹੀਂ 10 ਮਿਲੀਅਨ ਦੀ ਗੱਲ ਲਿਖੀ ਸੀ ਕਿ 10 ਮਿਲੀਅਨ ਨਹੀਂ, ਮੇਰਾ ਖਿਆਲ ਹੈ ਇਸ ਤੋਂ ਵੀ ਜ਼ਿਆਦਾ ਸੀ। ਡਰੱਗ ਜਿਹੜੀ ਹੈ ਸਭ ਤੋਂ ਵੱਡੀ ਅੱਜ ਤੱਕ ਜਿਹੜੀ ਡਰੱਗ ਫੜੀ ਗਈ ਅਮੈਰੀਕਾ ਬਾਰਡਰ ਦੇ ਉੱਤੇ, ਕੈਨੇਡਾ ਅਮੈਰੀਕਾ ਬਾਰਡਰ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਅੱਜ ਤੱਕ ਦਾ, ਅਤੇ ਮੇਰੇ ਭੁੱਲ ਗਿਆ ਵੀ ਕਿੰਨੇ ਮਿਲੀਅਨ ਦੀ ਸੀ ਉਹ ਮੇਰੇ ਦਿਮਾਗ 'ਚੋਂ ਨਿਕਲ ਗਿਆ। ਖਬਰ ਲੱਗੀ ਹੋਈ ਹੈ ਅਤੇ ਉਹ ਪਤਾ ਕਿਹਦੇ ਤੋਂ ਫੜੀ ਗਈ ਹੈ, ਪੰਜਾਬੀ ਜੋੜੇ ਤੋਂ, ਪਤੀ ਪਤਨੀ ਪੰਜਾਬੀ ਨੇ। ਅੱਜ ਤੱਕ ਦੀ ਸਭ ਤੋਂ ਜ਼ਿਆਦਾ ਜਿਹੜੀ ਡਰੱਗ ਇੰਨੀ ਗਿਣਤੀ ਟਰੱਕ ਦੇ ਵਿੱਚ, ਅਤੇ ਜਿਹਦੀ ਕੀਮਤ ਜਿਹੜੀ ਹੈ ਕਈ ਮਿਲੀਅਨ ਡਾਲਰ ਹੈ, ਕਈ ਲੱਖ ਨਹੀਂ ਕਈ ਮਿਲੀਅਨ। ਔਰ ਦੋ ਪਤੀ ਪਤਨੀ ਨੇ ਜਿਨ੍ਹਾਂ ਦਾ ਇਹ ਇੰਨਾ, ਪੰਜਾਬੀ ਨੇ ਨਾਲ। ਪੂਰੀ ਲਿਸਟ ਜਾਰੀ ਹੋਈ ਸੀ ਪਿੱਛੇ ਜੇ ਕੈਨੇਡਾ ਗੌਰਮੈਂਟ ਵੱਲੋਂ, ਜਿਹਦੇ ਵਿੱਚ ਕਿੰਨੇ ਪੰਜਾਬੀਆਂ ਦੇ ਨਾਮ ਆਏ ਸੀ। ਅਸੀਂ ਇਹੋ ਜਿਹਾ ਕੁਛ ਕਰਾਂਗੇ ਤੇ ਕਿੰਨਿਆਂ ਦੇ ਘਰਾਂ ਦੇ ਘਰ ਅਮੀਰ ਬਣਨ ਵਾਸਤੇ, ਰਾਤੋ ਰਾਤ ਅਮੀਰ ਬਣਨ ਵਾਸਤੇ ਲੋਕ ਜਿਹੜੇ ਹੈ ਇੱਦਾਂ ਦੇ ਜਦੋਂ ਕੰਮ ਕਰਦੇ ਹੈ ਤੇ ਕਿੰਨਿਆਂ ਘਰਾਂ ਦੇ ਘਰ ਉੱਜੜ ਜਾਂਦੇ ਆ, ਕਿੰਨਾ ਵੱਡਾ ਨੁਕਸਾਨ ਹੁੰਦਾ ਪਰਿਵਾਰਾਂ ਦਾ, ਕਿੱਡਾ ਵੱਡਾ ਨੁਕਸਾਨ ਹੁੰਦਾ ਜਿਨ੍ਹਾਂ ਦੇ ਪੁੱਤ ਨਸ਼ਿਆਂ ਤੇ ਲੱਗ ਜਾਂਦੇ ਆ ਫਿਰ ਇਹੋ ਜਿਹੇ ਕੰਮ ਕਰਨੇ। ਤੇ ਇਹ ਲੋਭ ਨਹੀਂ ਤੇ ਹੋਰ ਕੀ ਹੈ। ਇੱਕ ਅਗਲਾ, ਹੁਣ ਤੁਸੀਂ ਦੱਸੋ ਅਮਰੀਕਾ ਵਿੱਚ ਕੈਨੇਡਾ ਵਿੱਚ ਟਰੱਕ ਚਲਾਉਣ ਵਾਲਾ ਬੰਦਾ ਭੁੱਖਾ ਥੋੜ੍ਹਾ ਮਰਦਾ ਹੈ, ਰੋਟੀ ਤੇ ਖਾ ਹੀ ਰਿਹਾ। ਜੇ ਪਤੀ ਪਤਨੀ ਦੋਨੇ ਟਰੱਕ ਤੇ ਚੜ੍ਹੇ ਹੈ, ਦੋਵਾਂ ਨੇ ਜੇ ਕੰਮ ਕਰਨਾ ਤਾਂ ਕਿਤੇ ਥੋੜ੍ਹਾ ਪੈਸਾ, ਰੋਟੀ ਖਾ ਲੈਣੀ ਵਧੀਆ, ਖਰਚੇ ਚੱਲੀ ਜਾਣੇ ਆ। ਪਰ ਜੇ ਬੰਦਾ ਕਵੇ ਵੀ ਹੁਣ ਤੇ ਜੀ ਮੈਂ ਪਾਗਲਾਂ ਵਾਂਗੂ ਵੀ ਹੁਣ ਜੇ ਆ ਗਏ ਹਾਂ ਤੇ ਐਂ ਵੀ ਕਰ ਲਈਏ, ਆਹ ਵੀ ਕਰ ਲਈਏ, ਉਹ ਵੀ ਕਰ ਲਈਏ, ਦੋ ਨੰਬਰ ਦੇ ਕੰਮਾਂ ਵਿੱਚ ਪਏ ਪਏ ਬੰਦੇ ਉਤਲੇ ਪੈਸੇ ਉੱਤੋਂ 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 ਕਮਾਉਂਦੇ ਕਮਾਉਂਦੇ ਫਿਰ ਉੱਤੇ ਹੀ ਚਲੇ ਜਾਂਦੇ। ਹੁਣ ਛੁਟਕਾਰਾ ਥੋੜ੍ਹਾ ਹੋਣ ਲੱਗਿਆ, ਸਾਰੀਆਂ ਜ਼ਿੰਦਗੀਆਂ ਜੇਲ੍ਹਾਂ 'ਚ ਨਿਕਲਣਗੀਆਂ, ਕਿੰਨਾ ਨੁਕਸਾਨ ਹੋਏਗਾ, ਫਿਰ ਡਿਪੋਰਟ ਕੀਤੇ ਜਾਣਗੇ, ਕਿੱਡੀ ਵੱਡੀ ਸਾਡੀ ਸਾਰੀ ਕਮਿਊਨਿਟੀ ਦੀ, ਪੰਜਾਬੀ ਕਮਿਊਨਿਟੀ ਦੀ ਬਦਨਾਮੀ ਕਿੱਡੀ ਵੱਡੀ ਹੁੰਦੀ ਹੈ, ਕਿੱਡੀ ਵੱਡੀ ਬਦਨਾਮੀ ਹੁੰਦੀ ਸਾਡੀ। ਚਲੋ ਹੁਣ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਲੋਭ ਹੈ ਜਿਹੜਾ, ਇਹ ਚਾਹੀਦਾ ਵੀ ਮੇਰੇ ਬੱਚਿਆਂ ਲਈ ਕਮਾਉਣਾ ਹੈ, ਲੋਭ ਤਾਂ ਚਾਹੀਦਾ ਹੀ ਹੈ, ਲੋਭ ਹੋਵੇ, ਪਰ ਜਦੋਂ ਇਹ ਜ਼ਿਆਦਾ ਵੱਧ ਜਾਂਦਾ ਫਿਰ ਬਹੁਤ ਵੱਡਾ ਨੁਕਸਾਨ ਕਰਦਾ। ਮੋਹ ਬੱਚਿਆਂ 'ਚ ਹੋਣਾ ਚਾਹੀਦਾ, ਪਰ ਮੋਹ ਜਦੋਂ ਜ਼ਿਆਦਾ ਵੱਧ ਜਾਂਦਾ ਫਿਰ ਬੜਾ ਨੁਕਸਾਨ ਕਰਦਾ। ਇਸ ਕਰਕੇ ਲੋਭ ਮੋਹ ਸਭ ਕੀਨੋ ਦੂਰ, ਪਰਮ ਵੈਸ਼ਨੋ ਪ੍ਰਭ ਪੇਖ ਹਜ਼ੂਰ। ਅਸਲੀ ਜਿਹੜਾ ਵੈਸ਼ਨੋ ਹੈ ਨਾ, ਕਈ ਹੁੰਦੇ ਮੈਂ ਵੈਸ਼ਨੋ, ਪਰਮ ਵੈਸ਼ਨੋ ਜਿਹੜਾ ਅਸਲੀ ਜਿਹੜਾ ਵੈਸ਼ਨੋ ਹੈ ਉਹ ਹੈ ਜਿਹੜਾ ਪਰਮਾਤਮਾ ਨੂੰ ਹਮੇਸ਼ਾ ਆਲੇ ਦੁਆਲੇ ਸਮਝਦਾ ਹੈ, ਹਾਜ਼ਰ ਸਮਝਦਾ ਹੈ, ਆਲੇ ਦੁਆਲੇ ਸਰਬ ਵਿਆਪੀ ਪਰਮਾਤਮਾ ਹੈ, ਮੈਂ ਕੋਈ ਕੰਮ ਗਲਤ ਨਾ ਕਰਾਂ, ਲਾਅ ਆਫ ਨੇਚਰ ਉਹਦੇ ਮੁਤਾਬਕ ਉਹਨੂੰ ਵੇਖਾਂ, ਕੁਦਰਤ ਦਾ ਵਿਧਾਨ ਹੈ, ਮੈਨੂੰ ਇਹਦੀ ਸਜ਼ਾ ਮਿਲੇਗੀ। ਕੁਦਰਤ ਦਾ ਜਿਹੜਾ ਨਿਯਮ ਹੈ ਬੜਾ ਅਟਲ ਹੈ, ਉਹ ਹਰ ਵੇਲੇ ਹਾਜ਼ਰ ਨਾਜ਼ਰ ਸਮਝੇ, ਇੱਥੇ ਗਲਤੀ ਹੋਈ ਹੈ ਨਾਲ ਦੀ ਦਾ ਨੁਕਸਾਨ ਹੋਏਗਾ, ਮਾੜੀ ਜੀ ਵੀ ਗਲਤੀ ਕਰਾਂਗਾ ਮੈਨੂੰ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਅਤੇ ਅਗਲੀ ਪੰਕਤੀ ਹੈ ਐਸੋ ਤਿਆਗੀ। ਹਾਂਜੀ,
ਐਸੋ ਤਿਆਗੀ ਬਿਰਲਾ ਕੋਏ ਹਰ ਹਰ ਨਾਮ ਜਪੈ ਜਨ ਸੋਏ।
ਇਹੋ ਜਿਹਾ ਤਿਆਗੀ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਹਰੀ ਹਰ ਹਰ ਨਾਮ ਜਪੈ ਜਨ ਸੋਏ, ਜਿਹੜਾ ਨਿਜਮਾਂ ਨੂੰ ਸਮਝੇ। ਅਗਲੀ ਪੰਕਤੀ,
ਅੰਬੁਦ ਕਾ ਛੋਡਿਆ ਸੰਗ ਕਾਮ ਕ੍ਰੋਧ ਕਾ ਉਤਰਿਆ ਰੰਗ।
ਹੰਕਾਰ ਕਹਿੰਦੇ ਆਪਣੇ ਅੰਦਰ ਦਾ ਛੱਡ ਦਿੱਤਾ, ਅਹੰ ਬੁੱਧ ਕਾ ਛੋਡਿਆ, ਆਹ ਚੀਜ਼ਾਂ ਛੱਡਣ ਵਾਲੀਆਂ ਨੇ, ਹੰਕਾਰੀ ਜਿਹੜੀ ਬਿਰਤੀ ਸੀ, ਸੁਭਾਅ ਸੀ, ਉਹ ਵਿਚਾਰ ਜਿਹੜੇ ਸੀ ਅੰਦਰੋਂ ਛੱਡ ਦਿੱਤੇ, ਹੰਕਾਰ ਛੱਡ ਦਿੱਤਾ। ਅਹੰ ਬੁੱਧ ਕਾ ਛੋਡਿਆ ਸੰਗ, ਕਾਮ ਕ੍ਰੋਧ ਕਾ ਉਤਰਿਆ ਰੰਗ, ਇਹ ਤਿਆਗਣ ਵਾਲੀਆਂ ਚੀਜ਼ਾਂ ਸੀ। ਅਗਲੀ ਪੰਕਤੀ,
ਨਾਮ ਧਿਆਏ ਹਰ ਹਰ ਹਰੇ ਸਾਧ ਜਨਾ ਕੈ ਸੰਗ ਨਿਸਤਰੇ।
ਕਹਿੰਦੇ ਗਿਆਨ ਧਿਆ, ਗਿਆਨ ਲਿਆ ਜ਼ਿੰਦਗੀ ਦੇ ਵਿੱਚ, ਅਕਲ ਲਈ, ਤੇ ਚੰਗੇ ਲੋਕਾਂ ਦੀ ਸਾਧ ਜਨਾ ਕੈ ਸੰਗ ਨਿਸਤਰੇ। ਕਹਿੰਦੇ ਨਿਸਤਰੇ ਚੰਗੇ ਲੋਕਾਂ ਦੀ, ਸਾਧੇ ਹੋਏ ਜੀਵਨ ਜਿਨ੍ਹਾਂ ਲੋਕਾਂ ਦੇ ਹੈ ਉਹਨਾਂ ਦੀ ਸੰਗਤ ਕਰਕੇ ਪਾਰ ਉਤਾਰਾ ਕੀਤਾ। ਹਾਂਜੀ,
ਬੈਰੀ ਮੀਤ ਹੋਏ ਸਮਾਨ ਸਰਬ ਮੈਂ ਪੂਰਨ ਭਗਵਾਨ।
ਵੈਰੀ ਤੇ ਮਿੱਤਰ ਸਾਰੇ ਇੱਕੋ ਜਿਹੇ ਹੋ ਗਏ, ਸਰਬ ਮੈਂ ਪੂਰਨ ਭਗਵਾਨ, ਸਮਝ ਆ ਗਈ ਕਿ ਸਾਰਿਆਂ ਦੇ ਵਿੱਚ ਹੀ ਪਰਮਾਤਮਾ ਹੈ। ਵੈਰ ਛੱਡ ਦਿੱਤਾ, ਸਭ ਕੁਝ ਛੱਡ ਦਿੱਤਾ, ਬੈਰੀ ਮੀਤ ਸਭ ਇੱਕੋ ਜਿਹੇ ਜਾਪਣ ਲੱਗ ਪਏ, ਕੋਈ ਕਾਲਾ ਕੋਈ ਗੋਰਾ ਨਹੀਂ ਰਿਹਾ, ਕੋਈ ਫਰਕ ਨਹੀਂ ਰਿਹਾ। ਜਿਵੇਂ ਇੱਥੋਂ ਦੇ ਨਿਆਣੇ ਨਹੀਂ ਕਹਿੰਦੇ, ਤੁਸੀਂ ਬੱਚਿਆਂ ਨੂੰ ਕਹਿ ਕੇ ਵੇਖੋ ਕਿੱਡਾ ਕਾਲਾ ਹੈ, ਤੂੰ ਕਾਲਿਆਂ 'ਚ ਨਾ ਬੈਠਿਆ ਕਰ, ਇਹ ਕਾਲੇ ਮਾੜੇ ਹੁੰਦੇ ਹੈ, ਇਹ ਕਾਲੇ ਇੱਦਾਂ ਹੁੰਦੇ ਹੈ। ਕਈ ਕਹਿਣਗੇ ਨਹੀਂ ਹਵਸ਼ੀ ਨੇ ਜੀ, ਇਹ ਤੇ ਇੱਦਾਂ ਨੇ, ਆ ਤੁਹਾਡੇ ਨਿਆਣੇ ਗੱਲ ਪੈ ਜਾਣਗੇ, ਕਹਿਣਗੇ ਇੱਦਾਂ ਨਾ ਕਹੋ, ਇੱਦਾਂ ਦੇ ਨਹੀਂ, ਇੱਦਾਂ ਨਹੀਂ ਕਹੀਦਾ ਹੁੰਦਾ। ਇੱਥੋਂ ਦੇ ਬੱਚੇ ਪੜ੍ਹੇ ਇੱਦਾਂ ਬੋਲਦੇ, ਇੱਥੋਂ ਦੇ ਜਿਹੜੇ ਨਿਆਣੇ ਹੈ ਕਹਿੰਦੇ ਇੱਦਾਂ ਨਹੀਂ ਕਹਿਣਾ ਕਾਲਿਆਂ ਨੂੰ ਵੀ ਇਹ ਕਾਲੇ ਹੈ ਜਾਂ ਇਹ ਮਾੜੇ ਹੈ। ਇੱਥੋਂ ਦੇ ਬੱਚੇ ਜਿਹੜੇ ਹੈ ਉਹਨਾਂ ਦੀ ਸੋਚ ਵਿੱਚ ਕੋਈ ਮਿੱਤਰ ਕੋਈ ਵੈਰੀ ਨਹੀਂ, ਇੱਥੇ ਫਰਕ ਹੈ ਬਹੁਤ। ਇਹ ਮਹਾਰਾਜ ਕਹਿੰਦੇ ਹੈ ਕਿ ਸਿਆਣੇ ਲੋਕ ਨੇ ਜਿਹੜੇ ਬੈਰੀ ਮੀਤ ਸਭ ਹੋਏ ਸਮਾਨ, ਸਮਾਨ ਸਮਝਦੇ ਹੈ, ਵੈਰੀ ਮਿੱਤਰ ਇੱਕੋ ਜਿਹਾ ਹੀ ਹੈ, ਸਾਰੇ ਹੀ ਪਰਮਾਤਮਾ ਦਾ ਰੂਪ ਹੈ, ਕੀ ਫਰਕ ਹੈ, ਇੱਦਾਂ ਨਹੀਂ, ਨਫ਼ਰਤ ਨਹੀਂ ਕਿਸੇ ਨਾਲ ਕਰਨੀ। ਸਰਬ ਮਹਿ ਪੂਰਨ ਭਗਵਾਨ, ਸਾਰਿਆਂ ਵਿੱਚ ਪਰਮਾਤਮਾ ਹੀ ਪਰਿਪੂਰਨ ਹੈ, ਉਹੀ ਵਿਆਪਿਆ ਹੋਇਆ, ਪਰਮਾਤਮਾ ਨਾਲ ਅਸੀਂ ਜੁੜੇ ਹੋਏ ਹਾਂ ਅਤੇ ਪਰਮਾਤਮਾ ਦੇ ਸਾਰੇ ਰੂਪ ਨੇ, ਇਸ ਕਰਕੇ ਨਫ਼ਰਤ ਨਹੀਂ ਕਰਨੀ। ਹਾਂਜੀ,
ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਗੁਰਪੂਰੇ ਹਰ ਨਾਮ ਦ੍ਰਿੜਾਇਆ।
ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ, ਲਾਅ ਆਫ ਨੇਚਰ ਨੂੰ ਸਮਝ ਕੇ, ਮੰਨ ਕੇ ਕਹਿੰਦੇ ਸੁਖ ਪਾਇਆ, ਬੜਾ ਆਨੰਦ ਲਿਆ, ਆਨੰਦ ਲਿਆ ਤੇ ਗੁਰਪੂਰੇ ਹਰ ਨਾਮ ਦ੍ਰਿੜਾਇਆ, ਗੁਰੂ ਨੇ ਗਿਆਨ ਦ੍ਰਿੜ ਕਰਾਇਆ, ਅਕਲ ਦਿੱਤੀ, ਸਮਝ ਦਿੱਤੀ। ਹਾਂਜੀ,
ਕਰ ਕਿਰਪਾ ਜਿਸ ਰਾਖੇ ਆਪ ਸੋਈ ਭਗਤ ਜਪੈ ਨਾਮ ਜਾਪ।
ਕੁਦਰਤ ਦੇ ਵਿਧਾਨ ਮੁਤਾਬਕ ਕਹਿੰਦੇ ਉਹਨੇ ਕਿਰਪਾ ਕੀਤੀ, ਅਸੀਂ ਕਿਰਪਾ ਪ੍ਰਾਪਤ ਕਰ ਲਈ, ਉਹੀ ਭਗਤ ਹੈ ਜਿਹੜਾ ਜਪੈ ਨਾਮ ਜਾਪ, ਜਿਹੜਾ ਉਹਦੇ ਗਿਆਨ ਨੂੰ ਜ਼ਿੰਦਗੀ ਵਿੱਚ ਜਾਣਦਾ, ਸਮਝ ਲੈਂਦਾ, ਅਕਲ ਲੈਂਦਾ, ਉਹੀ ਕਹਿੰਦੇ ਅਸਲੀ ਭਗਤ ਹੈ। ਘਰ ਬਾਰ ਛੱਡਣ ਵਾਲੇ ਭਗਤ ਨਹੀਂ, ਤਿਆਗਣ ਵਾਲੇ ਭਗਤ ਨਹੀਂ, ਅਸਲੀ ਭਗਤ ਉਹੀ ਹੈ। ਹਾਂਜੀ,
ਮਨ ਪਰਗਾਸ ਗੁਰ ਤੇ ਮਤ ਲਈ ਕਹੋ ਨਾਨਕ ਤਾਂ ਕੀ ਪੂਰੀ ਪਈ।
ਕਹਿੰਦੇ ਹੁਣ ਪੂਰੀ ਪੈ ਗਈ, ਮਨ ਪ੍ਰਕਾਸ਼ ਹੋ ਗਿਆ, ਮਨ ਪ੍ਰਗਾਸ ਗੁਰ ਤੇ ਮਤ ਲਈ, ਗੁਰੂ ਤੋਂ ਮਤ ਲੈਣ ਕਰਕੇ ਅੰਦਰ ਗਿਆਨ ਦਾ ਚਾਨਣ ਹੋ ਗਿਆ। ਕਹੋ ਨਾਨਕ ਤਾਂ ਕੀ ਪੂਰੀ ਪਈ, ਉਹਨਾਂ ਦੀ ਕਹਿੰਦੇ ਪੂਰੀ ਪੈ ਗਈ। ਸਾਰਿਆਂ ਦੀ ਪੂਰੀ ਨਹੀਂ ਪੈਂਦੀ, ਪਰ ਜਿਹੜਾ ਨੇ ਅਕਲ ਲਈ ਹੈ, ਸਮਝਦਾਰ ਬਣ ਕੇ ਜ਼ਿੰਦਗੀ ਜੀ ਰਹੇ ਹੈ, ਕਹਿੰਦੇ ਪੂਰੀ ਪੈ ਗਈ, ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਨਜ਼ਾਰਾ ਆ ਗਿਆ, ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ, ਜ਼ਿੰਦਗੀ ਜਿਉਣ ਦਾ ਆਨੰਦ ਆ ਗਿਆ। ਅਤੇ ਆਨੰਦ ਤਦ ਹੀ ਆ ਸਕਦਾ ਹੈ ਜੇ ਸੱਚਾ ਗਿਆਨ ਆਪਣੀ ਜ਼ਿੰਦਗੀ ਵਿੱਚ ਪ੍ਰਾਪਤ ਕਰੀਏ, ਅਕਲ ਵਾਲੇ ਬਣੀਏ, ਸਮਝਦਾਰ ਬਣੀਏ। ਘਰ ਬਾਰ ਛੱਡਣ ਦਾ ਫਾਇਦਾ ਨਹੀਂ, ਆਪਣੇ ਔਗਣ ਤਿਆਗੀਏ, ਤਾਂ ਹੀ ਸਾਡੇ ਮਨ ਨੂੰ ਸ਼ਾਂਤੀ ਆ ਸਕਦੀ ਹੈ। ਵਧਿਆ ਹੋਇਆ ਕਾਮ ਨੁਕਸਾਨ ਕਰਦਾ ਹੈ, ਵਧਿਆ ਹੋਇਆ ਗੁੱਸਾ ਕ੍ਰੋਧ ਤੇ ਚਾਹੀਦਾ ਪਰ ਵਧੇ ਨਾ, ਲੋਭ ਚਾਹੀਦਾ ਵਧੇ ਨਾ, ਮੋਹ ਚਾਹੀਦਾ ਪਰ ਇਹ ਵਧੇ ਨਾ। ਜਦੋਂ ਇਹ ਵੱਧ ਜਾਂਦੇ ਹੈ ਤੇ ਸਾਰਾ ਬੈਲੈਂਸ ਜਿਹੜਾ ਸਾਡੀ ਜ਼ਿੰਦਗੀ ਦਾ ਖਰਾਬ ਹੋ ਜਾਂਦਾ ਹੈ। ਸਦਾ ਹੀ ਪੀਸ ਆਫ ਮਾਇੰਡ ਜਿਹਨੂੰ ਕਹਿੰਦੇ ਆ, ਮਨ ਦੀ ਸ਼ਾਂਤੀ ਬਣੀ ਰਹਿੰਦੀ ਹੈ, ਇਸੇ ਦੀ ਲੋੜ ਹੈ। ਨਹੀਂ ਤੇ ਅਸੀਂ ਮਰਨ ਤੋਂ ਬਾਅਦ ਕਹਿੰਦੇ ਆ ਬੰਦੇ ਦੀ ਆਤਮਾ ਨੂੰ ਸ਼ਾਂਤੀ ਮਿਲੇ, ਆਤਮਕ ਸ਼ਾਂਤੀ ਮਿਲੇ, ਕਹੀ ਜਾਓ ਮਰਜ਼ੀ। ਅਸੀਂ ਅੱਜ ਜਿਉਂਦੇ ਜਿਉਂਦੇ ਆਪਣੀ ਆਤਮਾ ਨੂੰ, ਆਪਣੇ ਆਪ ਨੂੰ ਸ਼ਾਂਤ ਕਰੀਏ, ਸਮਝਦਾਰ ਹੋ ਕੇ, ਅਕਲ ਵਾਲੇ ਹੋ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ, ਤਾਂ ਹੀ ਫਾਇਦਾ। ਨਿਕਲ ਜਾਣਾ ਸਮਾਂ, ਵਾਰੀ ਵਾਰੀ ਸਭ ਜਾ ਰਹੇ ਹੈ, ਤੁਰ ਜਾਣਾ ਹੈ। ਸੋ ਇਹਨਾਂ ਦੇਸ਼ਾਂ ਦੇ ਵਿੱਚ ਪ੍ਰੈਕਟੀਕਲ ਵੇਖੋ, ਆਲੇ ਦੁਆਲੇ ਬੜੇ ਸ਼ਾਂਤ ਵੀ ਲੋਕ ਨੇ, ਸਮਝਦਾਰ ਲੋਕ ਨੇ। ਉਹਨਾਂ ਵੱਲ ਵੇਖ ਕੇ ਅਸੀਂ ਜ਼ਿੰਦਗੀ ਨੂੰ ਸੋਹਣਾ ਬਣਾ ਸਕਦੇ ਹਾਂ। ਭੈੜੇ ਸਿਸਟਮ 'ਚ ਰਹਿ ਕੇ ਬੜਾ ਕੁਛ ਸਹਾਰਨਾ ਪੈਂਦਾ, ਬਦਲਣਾ ਬਹੁਤ ਔਖਾ। ਜਦੋਂ ਅਗਲਾ ਸਾਡੇ ਦਫ਼ਤਰਾਂ 'ਚ, ਇੰਡੀਆ 'ਚ ਜਾਂਦਾ, ਅਗਲਾ ਕਹਿੰਦਾ ਕੀ ਕਰੀਏ ਜੀ, ਸਰਪੰਚ ਤੋਂ ਲੈ ਕੇ, ਪੰਚ ਤੋਂ ਲੈ ਕੇ, ਚੌਂਕੀਦਾਰ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸਾਰੇ ਹੀ ਕਰਪਟ ਨੇ, ਅਸੀਂ ਕਿਵੇਂ ਬਦਲ ਜਾਈਏ। ਪਰ ਇਹਨਾਂ ਦੇਸ਼ਾਂ 'ਚ ਤਾਂ ਆਪਾਂ ਇੱਦਾਂ ਨਹੀਂ ਨਾ ਕਹਿ ਸਕਦੇ, ਮਾੜਾ ਹੈਗਾ ਪਰ ਇੰਨਾ ਜ਼ਿਆਦਾ ਥੋੜ੍ਹਾ। ਸਿਸਟਮ ਤਾਂ ਇੱਥੇ ਹੈ ਨਾ, ਬਣਿਆ ਹੋਇਆ ਢਾਂਚਾ ਤਾਂ ਹੈ। 5 ਮਿੰਟ ਵਿੱਚ ਇੱਥੇ ਐਂਬੂਲੈਂਸ ਆ ਜਾਏਗੀ, 911 ਨੂੰ ਕਾਲ ਚਾਹੇ ਤੁਸੀਂ ਕਰ ਲਓ, ਚਾਹੇ ਅਸੀਂ ਕਰ ਲਈਏ। ਉਹਨਾਂ ਨੇ ਇੱਥੋਂ ਤਾਂ ਪੁੱਛਣਾ ਵੀ ਤੁਸੀਂ ਤਾਂ ਅਜੇ ਹੁਣ ਆਏ ਹੋ, ਤੁਸੀਂ ਕਿਹੜਾ ਸਾਡੇ ਟੈਕਸ ਭਰਦੇ ਹੋ, ਅਸੀਂ ਕਿਉਂ ਆਈਏ। ਅਸੀਂ ਕਹਿ ਦਈਏ ਐਮਰਜੈਂਸੀ ਹੈ, ਬਸ ਐਮਰਜੈਂਸੀ, ਚਾਹੇ ਇੰਡੀਆ ਤੋਂ ਵਿਜ਼ਟਰ ਆਇਆਂ ਨੂੰ ਹੋਵੇ ਅਤੇ ਚਾਹੇ ਤੁਹਾਨੂੰ ਹੋਵੇ, ਕੋਈ ਫਰਕ ਨਹੀਂ ਪੈਂਦਾ। ਜਿਹੜਾ ਮਰਜ਼ੀ ਹੋਵੇ, ਨਾਲ ਦੀ ਨਾਲ ਉਹਨਾਂ ਨੇ ਹੈਲਪ ਕਰਨੀ ਹੈ, ਮਦਦ ਕਰਨੀ ਹੈ। ਤਾਂ ਕਰਕੇ ਇਹ ਇੱਥੋਂ ਦਾ ਸਿਸਟਮ ਹੈ, ਚੰਗਾ ਬਣਾਇਆ ਹੋਇਆ ਢਾਂਚਾ ਹੈ। ਅਤੇ ਜੇ ਚੰਗਾ ਢਾਂਚਾ ਹੈ ਤਾਂ ਮਤਲਬ ਚੰਗੇ ਲੋਕਾਂ ਨੇ ਬਣਾਇਆ, ਸਾਰਿਆਂ ਲਈ ਬਣਾਇਆ, ਸਾਰਿਆਂ ਦੇ ਫਾਇਦੇ ਲਈ ਬਣਾਇਆ। ਅਤੇ ਇਹਨਾਂ ਦੇਸ਼ਾਂ ਵਿੱਚ ਰਹਿ ਕੇ ਅਸੀਂ ਬੜੀ ਸੋਹਣੀ ਜ਼ਿੰਦਗੀ ਜੀ ਸਕਦੇ ਹਾਂ, ਇੱਥੋਂ ਦੇ ਸਿਸਟਮ ਨੂੰ ਫੋਲੋ ਕਰੀਏ। ਬੱਚੇ ਇਹਨਾਂ ਦੇਸ਼ਾਂ ਵਿੱਚ ਪੜ੍ਹ ਰਹੇ ਹੈ, ਅਕਲ ਵਾਲੇ ਹੋਣ, ਸਮਝਦਾਰ ਹੋਣ, ਅਤੇ ਜਿਹੜੀਆਂ ਜਿਹੜੀਆਂ ਸਾਡੀਆਂ ਕਮੀਆਂ ਨੇ ਉਹਨਾਂ ਕਮੀਆਂ ਨੂੰ ਦੂਰ ਕਰਕੇ ਆਪਣੇ ਜੀਵਨ ਨੂੰ ਸੁਚੱਜਾ ਬਣਾਉਣ ਦੀ ਕੋਸ਼ਿਸ਼ ਕਰੀਏ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀਏ, ਕਾਇਮ ਰਹੀਏ। ਇਹੀ ਸੀ ਸਤਿਗੁਰੂ ਜੀ ਤੋਂ ਸਿੱਖਣਾ ਹੈ। ਮਨ ਪ੍ਰਗਾਸ ਗੁਰ ਤੇ ਮਤ ਲਈ, ਕਹਿੰਦੇ ਅੰਦਰ ਹੋ ਗਿਆ ਚਾਨਣ ਜਦੋਂ ਗੁਰੂ ਤੋਂ ਮਤ ਲਈ, ਕਹੋ ਨਾਨਕ ਤਾਂ ਕੀ ਪੂਰੀ ਪਈ। ਜ਼ਿੰਦਗੀ ਦੀ ਕਹਿੰਦੇ ਅਸਲੀ ਖੱਟੀ ਖੱਟ ਕੇ ਗਏ, ਪੂਰੀ ਪੈ ਗਈ, ਕਹਿੰਦੇ ਇਹਨਾਂ ਲੋਕਾਂ ਦੀ ਪੂਰੀ ਪਈ ਹੈ।
ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਘਰ ਸੁਖ ਬਾਹਰ ਸੁਖ ਪਾਇਆ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ, ਘਰ ਸੁਖ ਵਸਿਆ ਬਾਹਰ ਸੁਖ ਪਾਇਆ,
ਗੱਜ ਕੇ
ਘਰ ਸੁਖ ਵਸਿਆ उठत सुखियां बैठत सुखियां पाओ नहीं लागे जाए से बुधिया पाओ नहीं लागे जाए उठत सुखियां बैठत सुखियां पाओ नहीं लागे जाए से बुझिया पाओ नहीं लागे जाए घर सुख वसिया बाहर सुख पाया घर सुख वसिया रखा एक हमारा स्वामी रखा एक हमारा सगल कटा का अंतर जामी सगल कटा का अंतर जामी सगल कटा का अंतर कर सुख वसिया बाहर सुख पाया कर सुख सोए अचिंता जाग अचिंता सोए अचिंता जाग अचिंता जहाँ कहाँ प्रभु तू वर्तनता कर सुख वसिया बाहर सुख पाया कर सुख कहो नानक गुर मंत्र दृढ़ाया कहो नानक गुर मंत्र दृढ़ाया कहो नानक गुर हाँ कर सुख वसिया बाहर सुख पाया कर सुख हाँ बाहर सुख पाया
वाह 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 कर सुख वसिया घर मतलब की घर आ अंदर बंदे दा आ शरीर ऐ घर सुखी वसदा है घर सुख वसिया जे अंदर खुश है बंदे दा तां ही बाहर सुख पाया भी ते तां ही हुंदा है बंदा अंदरों दुखी होवे मन शांत ना होवे ते बाहर भी कदा सुख है घर सुख वसिया बाहर सुख पाया कदों तो कहो नानक गुर गुरु ने जदों तो मंत्र कहिए ज्ञान मंत्र दिरड़ाया जदों तो अकल दित्ती समझ दित्ती ते अकल सब नू दिंदे है लैण वाले विरले विरले है अकल गुरबाणी च सब नू दित्ती है कोई कोई बंदा जिहड़ा अकल नाल जिंदगी जिउंदा इस करके ज्ञानवान हो के समझदार हो के अपने जीवन नू जीना है सारिआं दा धन्नवाद अज आपां सारे भाई बलजीत सिंह होणा दे घर नवां घर बनाया इन्हां ने होणी थोड़ा चिर पहलां ते सोहणा सारा सिस्टम बणिआ है ते लाइव रिकॉर्डिंग भी जिहड़ी हुंदी है ये बड़ा जरूरी हुंदा है क्योंकि पिछले साल लॉकडाउन लगा सी जदों दवान इंडिया लगते सी ते अमरीका च बह के भी लॉकडाउन च सारे सुनदे सी हुण इंडिया दे विच भी थोड़ा थोड़ा लॉकडाउन हो रहा है चलो हुण प्रोग्राम हुंदे है ते घरों घर ही चले जांदा है पहुँच जांदा है इंटरनेट दे माध्यम राही तां करके चलो बहाने नाल लाइव भी हो गया ते नाल जिहड़ा है ਘਰਾਂ ਦੇ ਵਿੱਚ ਬੈਠ ਕੇ ਸੁਣਨ ਵਾਲੇ ਵੀ ਸੁਣ ਲੈਣਗੇ ਅਤੇ ਜਿਹੜੇ ਤੁਸੀਂ ਵੀ ਆਏ ਹੋਏ ਆ ਭਾਈ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਇਓ ਆਰਾਮ ਨਾਲ ਤਿਆਰੀ ਕਰਕੇ ਪ੍ਰਬੰਧ ਕੀਤਾ ਹੈ ਅਤੇ ਰੋਟੀ ਖਾ ਕੇ ਪ੍ਰਸ਼ਾਦਾ ਛੱਕ ਕੇ ਫਿਰ ਆਪੋ ਆਪਣੇ ਚਾਲਾ ਪਾਇਓ ਕੱਲ੍ਹ ਨੂੰ ਫਿਰ ਲਾਈਵ ਪ੍ਰੋਗਰਾਮ ਰਿਕਾਰਡ ਕੀਤਾ ਜਾਣਾ ਹੈ ਪ੍ਰੋਗਰਾਮ ਕਰ ਦਿਆਂਗੇ ਕੱਲ੍ਹ ਦਾ ਪ੍ਰੋਗਰਾਮ ਵੀ ਇਸੇ ਤਰ੍ਹਾਂ ਸ਼ਨੀ ਅਤੇ ਐਤਵਾਰ ਦੋ ਦਿਨ ਹੋ ਜਾਏਗਾ ਸੋ ਆਪ ਸਾਰਿਆਂ ਨੇ ਕੱਲ੍ਹ ਨੂੰ ਵੀ ਸ਼ਾਮ ਨੂੰ ਜਿਹੜੇ ਵੀਰ ਆ ਸਕਦੇ ਹੈ ਆ ਕੇ ਹਾਜ਼ਰੀ ਭਰਨੀ ਸੋ ਆਓ ਅੱਜ ਤਕਰੀਬਨ ਸਵਾ ਕੁ ਘੰਟਾ ਸਾਰਿਆਂ ਨੇ ਆਪਾਂ ਰਲ ਮਿਲ ਕੇ ਬੈਠ ਕੇ ਆਨੰਦ ਲਿਆ ਸੋ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿਉਂਕਿ ਜਿਹੜਾ ਨਾ ਇੱਥੇ ਦਾ ਮਾਹੌਲ ਹੈ ਖਾਸ ਕਰਕੇ ਅਮਰੀਕਾ ਵਰਗੇ ਦੇਸ਼ਾਂ ਦਾ ਇਹ ਬੜਾ ਸ਼ਾਂਤ ਸ਼ਾਂਤ ਹੈ ਅਤੇ ਜੇ ਤੁਸੀਂ ਇਕੱਲੇ ਜੇ ਬੈਠੇ ਹੋਵੋ ਨਾ ਇੱਦਾਂ ਅਤੇ ਬੰਦਾ ਉੱਦਾਂ ਹੀ ਬਸ ਹੋਰ ਹੀ ਤਰ੍ਹਾਂ ਜਿਵੇਂ ਇੱਦਾਂ ਡੋਲ ਨੂੰ ਜੀ ਕਰਨ ਲੱਗ ਜਾਂਦਾ, ਐਂ ਲੱਗਦਾ ਬੰਦਾ ਵਿਰਾਗੀ ਜਿਹਾ ਹੋਈ ਜਾਂਦਾ, ਮਾਹੌਲ ਇੱਥੇ ਇੱਦਾਂ ਦਾ। ਅਤੇ ਤਾਂ ਆਪਾਂ ਥੋੜ੍ਹਾ ਜਿਹਾ ਜ਼ੋਰ ਜ਼ਾਰ ਲਾ ਕੇ, ਨਹੀਂ ਤਾਂ ਜੇ ਉਵੇਂ ਕੀਰਤਨ ਕਰਨਾ ਹੋਵੇ ਰੋਣ ਵਾਲਾ, ਫਿਰ ਤਾਂ ਸਾਰੇ ਹੀ ਰੋਈ ਜਾਈਏ, ਇੱਦਾਂ ਦਾ ਕਰੀਏ, ਸੱਚੀ ਇੰਨਾ ਰੋਈਏ ਵੀ ਰੋਈ ਹੋਈ ਜਾਈਏ, ਕਿਉਂਕਿ ਡੁੱਲਣ ਨੂੰ ਫਿਰਦੇ ਨੇ ਸਾਰੇ। ਮਾੜਾ ਜਿਹਾ ਗੱਲ ਚੱਲੇ ਸਹੀ, ਰੋਣ ਨੂੰ ਤਾਂ ਤਿਆਰ ਹੀ ਬੈਠੇ ਨੇ ਸਾਰੇ, ਐਡੇ ਐਡੇ ਗਲੇਡੂ ਸਿੱਟਣੇ ਨੇ ਸਾਰਿਆਂ ਨੇ, ਤਿਆਰ ਹੀ ਬੈਠੇ ਰੋਣ ਨੂੰ। ਅਤੇ ਮੈਂ ਨਾ ਜਾਣ ਕੇ ਇੱਦਾਂ ਜ਼ੋਰ ਨਾਲ ਕੀਰਤਨ ਕਰੀਦਾ ਵੀ ਇਹ ਨਾ ਮਾਹੌਲ 'ਚੋਂ ਥੋੜ੍ਹਾ ਜਿਹਾ ਕੱਢਿਆ ਜਾਵੇ। ਸ਼ਾਂਤੀ ਤਾਂ ਇੱਥੇ ਹੈ ਹੀ ਹੈ, ਪਰ ਥੋੜ੍ਹਾ ਜਿਹਾ ਕਾਇਮ ਜੇ ਰਹਿ ਕੇ ਕਰੀਏ। ਮੈਂ ਵੇਖਿਆ ਅਸੀਂ ਜੋੜੀ ਇੱਦਾਂ ਨਾ ਆਹ ਤਬਲਾ ਵਜਾਈਏ ਜੋੜੀ 'ਤੇ, ਚਾਹੇ ਸਰਬਜੀਤ ਨੂੰ ਕਹੀਏ ਸ਼ਬਦ ਪੜ੍ਹੀ ਚੱਲ, ਅਤੇ ਫਿਰ ਇਹਨੂੰ ਕਹੋ ਵੀ ਸ਼ਬਦ ਪੜ੍ਹੋ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ, ਉਹ ਸੱਜਣ ਛੱਡ ਗਏ, ਅਤੇ ਰੋਣ ਹੀ ਬੈਠ ਤਿਆਰ ਹੀ ਬੈਠੇ ਨੇ ਸਾਰੇ ਰੋਣ। ਜਾਂ ਇੱਥੇ ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ। ਲੈ ਸੁਣ ਲਓ, ਇੱਦਾਂ ਦਾ ਸ਼ਬਦ ਸੁਣੋਗੇ ਐਂ ਲੱਗੇਗਾ ਵੀ ਬਸ ਉਛਲਣ ਹੀ ਵਾਲਾ। ਅਤੇ ਮੇਰੇ ਮਨ 'ਚ ਇਹ ਹੁੰਦਾ ਹੈ ਵੀ ਇਹ ਮਾਹੌਲ ਤਾਂ ਇੱਥੇ ਹੈ ਹੀ ਹੈ, ਥੋੜ੍ਹਾ ਜਿਹਾ ਆਪਣੇ ਆਪ ਨੂੰ ਥੋੜ੍ਹਾ ਜਿਹਾ ਕੈਮ ਕੈਮ ਹੋ ਕੇ ਨਾ, ਡਾਊਨ ਡਾਊਨ ਜੇ ਨਹੀਂ ਕੈਮ ਕੈਮ ਹੋ ਕੇ ਆਪਾਂ ਕਰੀਏ। ਅਤੇ ਅਸੀਂ ਮੈਂ ਇੱਕ ਦੋ ਦਿਨ ਵੇਖਿਆ ਸ਼ਬਦ ਜੋੜੀਆਂ 'ਤੇ ਪੜ੍ਹ ਕੇ, ਕੱਲ੍ਹ ਪਰਸੋਂ ਵੀ ਪੜ੍ਹਦੇ ਸੀ, ਕੱਲ੍ਹ ਵੀ, ਪਰ ਮੈਨੂੰ ਲੱਗਦਾ ਕਿ ਆਹ ਠੀਕ ਹੈ। ਜਿਹੜਾ ਢੋਲਕ ਵੱਜਦਾ ਨਾ, ਢੋਲਕ ਇਹ ਹੁੰਦਾ ਵੱਡਾ, ਉਹਦੇ 'ਚ ਵੱਜਦਾ ਬਾਹਰ ਖੁੱਲ੍ਹੇ ਥਾਂ 'ਤੇ, ਅਤੇ ਜਿਹੜੀ ਜੋੜੀ ਵੱਜਦੀ ਹੈ ਉਹਦੇ ਵੇਖੋ ਜੋੜੀ ਉਂਗਲਾਂ ਨਾਲ ਵੱਜਦੀ ਹੈ ਅਤੇ ਢੋਲਕ ਬਾਹਾਂ ਨਾਲ ਵੱਜਦੀ ਹੈ, ਉਹਦੇ 'ਤੇ ਜ਼ੋਰ ਲੱਗਦਾ ਹੈ ਅਤੇ ਉਹਦੇ ਨਾਲ ਜੋਸ਼ ਵੀ ਜ਼ਿਆਦਾ ਆਉਂਦਾ। ਢੋਲ ਹੋਇਆ ਢੋਲਕ ਹੋਈ, ਇਹਦੇ 'ਚ ਜੋਸ਼ ਜ਼ਿਆਦਾ, ਇਹ ਜੋਸ਼ ਦਾ ਸਾਜ਼ ਹੈ। ਅਤੇ ਜਿਹੜੀ ਜੋੜੀ ਹੈ ਉਹ ਹੋਸ਼ ਦਾ ਬਹੁਤ ਮਿੱਠਾ ਸਾਜ਼ ਹੈ, ਇਹਦਾ ਫਰਕ ਹੈ। ਪਰ ਹੁਣ ਜੋੜੀ ਵਾਲਾ ਕੀਰਤਨ ਵੀ ਹੋ ਸਕਦਾ ਅਤੇ ਢੋਲਕ ਵਾਲਾ ਵੀ ਹੋ ਸਕਦਾ, ਜ਼ੋਰ ਨਾਲ ਸਾਡੇ ਅੰਦਰ ਜੋਸ਼ ਜਿਹਾ ਬਣਿਆ ਰਹੇ, ਨਹੀਂ ਤਾਂ ਢਿੱਲੇ ਢਿੱਲੇ ਤਾਂ ਅਸੀਂ ਹੈ ਹੀ ਹਾਂ। ਇਸ ਕਰਕੇ ਮੈਨੂੰ ਪਤਾ ਕੀ ਲੱਗਦਾ ਵੀ ਇੰਡੀਆ ਵਾਲਿਆਂ ਨੂੰ ਤਾਂ ਜੋੜੀ ਨਾਲ ਠੰਡੇ ਕਰਨ ਦੀ ਲੋੜ ਹੈ ਅਤੇ ਇੱਥੇ ਢੋਲਕੀਆਂ ਨਾਲ ਕਾਇਮ ਕਰਨ ਦੀ ਲੋੜ ਹੈ, ਇੱਥੇ ਫਰਕ ਹੈ ਮੈਨੂੰ ਐਂ ਲੱਗਦਾ। ਉਹਨਾਂ ਨੂੰ ਤਾਂ ਸਾਡੇ ਵਾਲੇ ਇੱਥੇ ਵਾਹਲੇ ਤਿੱਖੇ ਨੇ, ਇਹਨਾਂ ਨੂੰ ਮੈਡੀਟੇਸ਼ਨ ਹੌਲੀ ਹੌਲੀ ਭਾਈ ਸ਼ਾਂਤ ਹੋ ਥੋੜ੍ਹਾ ਜਿਹਾ ਨਾ ਭੱਜ, ਇੱਥੋਂ ਵਾਲੇ ਨੂੰ ਬ੍ਰੇਕ ਦੀ ਲੋੜ ਹੈ, ਸਾਡੇ ਇੰਡੀਆ ਵਾਲਿਆਂ ਨੂੰ ਰੇਸ ਦੇਣ ਦੀ ਲੋੜ ਹੈ, ਥੋੜ੍ਹਾ ਜਿਹਾ ਭੱਜੋ ਥੋੜ੍ਹਾ ਜਿਹਾ ਕਾਇਮ ਹੋਵੋ। ਇੰਡੀਆ ਵਾਲਿਆਂ ਨੂੰ ਕਾਇਮ ਕਰਨ ਦੀ ਲੋੜ ਹੈ ਵੀ ਵਿਹਲਾ ਨਾ ਬੈਠ, ਕੰਮ ਕਰ, ਮਿਹਨਤ ਕਰ। ਇੱਥੋਂ ਵਾਲਿਆਂ ਨੂੰ ਥੋੜ੍ਹੀ ਥੋੜ੍ਹੀ ਛੁੱਟੀ ਦੀ ਬ੍ਰੇਕ ਦੀ ਲੋੜ ਹੈ, ਇਹ ਜ਼ਿਆਦਾ ਭੱਜ ਰਹੇ ਹੈ। ਬੈਲੈਂਸ ਜਿਹੜਾ ਹੈ ਨਾ ਬੜਾ ਜ਼ਰੂਰੀ ਹੋ ਸਕਦਾ, ਬੜਾ ਸੋਹਣਾ ਸੁਮੇਲ ਹੋਵੇ ਇੰਡੀਆ ਦਾ ਅਤੇ ਜੇ ਅਮਰੀਕਾ ਦਾ ਮੇਲ ਹੋਵੇ, ਸੱਚੀ ਉਹਨਾਂ ਦੀ ਸ਼ਾਂਤੀ ਜੇ ਉਹ ਜਿਹੜਾ ਉਹਨਾਂ ਦਾ ਸਿਸਟਮ ਹੈ ਅਤੇ ਇੱਥੋਂ ਵਾਲਿਆਂ ਦਾ ਜੇ ਮਿਕਸ ਕਰ ਦਿੱਤਾ ਜਾਏ ਤਾਂ ਬੜਾ ਵਧੀਆ ਬੈਲੈਂਸ ਹੋ ਸਕਦਾ, ਬੜਾ ਵਧੀਆ ਬੈਲੈਂਸ। ਬੜਾ ਕੁਝ ਉੱਧਰ ਵੀ ਚੰਗਾ ਹੈਗਾ ਪਰ ਜ਼ਿਆਦਾ ਹੀ ਢਿੱਲਣ ਹੈ। ਹੁਣ ਇੱਥੋਂ ਪੁੱਛ ਲਓ, ਬਸ ਜੀ ਵਿਹਲੇ, ਜਿਹਨੂੰ ਮਰਜ਼ੀ ਫੋਨ ਕਰਿਓ, ਕਿਵੇਂ ਆ ਭਾਈ, ਕੀ ਕਰਦਾ ਸੀ, ਵਿਹਲਾ। ਤੁਸੀਂ ਅੱਜ ਪੁੱਛੋ ਇੱਥੇ ਜਿੰਨੇ ਬੈਠੇ ਆ, ਤੂੰ ਕਿੱਥੋਂ ਆਇਆ, ਕੰਮ ਤੋਂ ਆਇਆ, ਕੱਲ੍ਹ ਨੂੰ ਲੋਡ ਚੱਕਣਾ, ਪਰਸੋਂ ਲੋਡ ਚੱਕਣਾ, ਪਰਸੋਂ ਇੱਦਾਂ ਕਰਨਾ, ਐਤਵਾਰ ਦੀ ਛੁੱਟੀ, ਸੋਮਵਾਰ ਇੱਧਰ ਨੂੰ ਜਾਣਾ, ਮੰਗਲਵਾਰ ਆਹ ਕਰਨਾ, ਬੁੱਧਵਾਰ ਇੱਧਰ ਨੂੰ ਜਾਣਾ, ਵੀਰਵਾਰ ਇੱਧਰ ਨੂੰ। ਸਾਡੇ ਇੰਡੀਆ ਫੋਨ ਕਰਕੇ ਪੁੱਛ ਲਓ ਕਿਵੇਂ ਹੈ, ਬਸ ਜੀ ਵਿਹਲੇ, ਚਾਹ ਪੀ ਕੇ ਹਟਿਆ, ਸਵੇਰੇ ਸਵੇਰੇ 8 ਵਜੇ ਫੋਨ ਕਰਿਓ, ਚਾਹ ਪੀ ਕੇ ਹਟੇ ਹਾਂ 10 ਵਜੇ, ਫਿਰ ਹੁਣ ਬਸ ਚਾਹ ਪੀਤੀ ਹੈ, ਫਿਰ ਤੁਸੀਂ 1 ਵਜੇ ਫੋਨ ਲਾ ਲਿਓ, ਹੁਣ ਬਸ ਚਾਹ ਧਰੀ ਹੈ, ਅਤੇ ਜੇ 4 ਵਜੇ ਫੋਨ, ਬਸ ਚਾਹ, ਅਤੇ 6 ਵਜੇ ਬਸ ਆਖਰੀ ਚਾਹ ਪੀਤੀ ਹੈ, ਇਹ ਚਾਹ ਹੀ ਸਾਰਾ ਦਿਨ ਪੀਂਦੇ ਨੇ, ਜਾਂ ਨਗਰ ਕੀਰਤਨ 'ਤੇ ਗਏ ਹਾਂ ਜਾਂ ਭੋਗ 'ਤੇ ਗਏ ਹਾਂ, ਆਹੀ ਸੁਣਨ ਨੂੰ ਮਿਲਦਾ, ਤਾਂ ਹੀ ਤਾਂ ਸਾਡਾ ਬੇੜਾ ਕਰਕੇ ਪਿਆ। ਅਸੀਂ ਕੰਮ ਹੀ ਇੱਦਾਂ ਦੇ ਕਰਦੇ ਹਾਂ, ਸਾਰਾ ਦਿਨ ਵਿਹਲੇ, ਚਾਹ ਚਾਹ ਚਾਹ। ਇੱਥੇ ਵੇਖੋਗੇ ਕੰਮ, ਤੂੰ ਕਿੱਥੋਂ ਆਇਆ, ਕੰਮ ਤੋਂ, ਕਿੱਥੇ ਸੀ, ਕੰਮ 'ਤੇ, ਕਿੱਥੇ ਜਾਣਾ, ਕੰਮ 'ਤੇ, ਕੰਮ 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 ਕੰਮ। ਸ਼ਬਦ ਵੇਖੋ ਜਰਾ ਨੋਟ ਕਰਕੇ, ਸਾਰੇ ਅਮਰੀਕਾ ਵਾਲਿਆਂ ਨੂੰ ਫੋਨ ਕਰੋ, ਹਰ ਇੱਕ ਦੇ ਫੋਨ ਦੇ ਵਿੱਚ ਗੱਲਬਾਤ ਵਿੱਚ ਇੱਕ ਚੀਜ਼ ਜਿਹੜੀ ਸਾਰਿਆਂ ਦੇ 'ਚ ਹੋਏਗੀ ਉਹ ਪਤਾ ਕੀ ਹੋਏਗੀ, ਕੰਮ 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 ਕੰਮ। ਇੰਡੀਆ ਕੋਲਾਂ ਲਾ ਲਓ ਸਾਰੇ, ਆਪਾਂ ਲਾ ਕੇ ਵੇਖਿਓ, ਉੱਥੇ ਇੱਕ ਚੀਜ਼ ਆਏਗੀ, ਵਿਹਲੇ 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 ਵਿਹਲੇ, ਆਹ ਚੀਜ਼ ਆਏਗੀ, ਚਾਹ ਜਾਂ ਵਿਹਲੇ ਜਾਂ ਨਗਰ ਕੀਰਤਨ ਜਾਂ ਬਸ ਸੇਵਾ ਲੰਗਰ 'ਚ ਗਏ ਹਾਂ ਜੀ, ਜਾਂ ਬਸ ਅੱਜ ਪੂੜੀਆਂ ਚੱਲਦੀਆਂ ਜੀ, ਖੀਰ ਦਾ ਲੰਗਰ ਲੱਗਾ ਜੀ, ਕੜਾਹ ਹੈ ਜੀ ਅੱਜ, ਸੱਚੀ ਇੱਦਾਂ ਜਲੇਬੀਆਂ ਦਾ ਲੰਗਰ ਲੱਗਾ ਜੀ ਅੱਜ, ਆਹ ਕੁਛ ਸਾਨੂੰ ਸੁਣਨ ਨੂੰ ਮਿਲਦਾ ਉੱਥੇ, ਇਹ ਫਰਕ ਹੈ ਬਹੁਤ। ਅਤੇ ਸੱਚੀ ਜੇ ਸਾਰੇ ਕੰਮ ਕੰਮ ਕਰੀਏ, ਜਿਵੇਂ ਇੱਥੇ ਕੰਮ 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 ਕੰਮ, ਤਾਂ ਉੱਥੇ ਵੀ ਗੱਲ ਬਣ ਸਕਦੀ ਹੈ, ਪਰ ਬਣਾਉਣਾ ਨਹੀਂ ਚਾਹੁੰਦੇ। ਤਾਂ ਕਰਕੇ ਤੁਸੀਂ ਇੱਥੇ ਆਏ ਹਾਂ ਅਤੇ ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੋ, ਕਾਇਮ ਰੱਖੋ, ਅਤੇ ਤਾਂ ਹੀ ਜਿਹੜਾ ਜ਼ਿੰਦਗੀ ਜਿਉਣ ਦਾ ਸਵਾਦ ਆਉਣਾ, ਆਨੰਦ ਹੀ ਫੇਰ ਆਉਣਾ। ਸਾਰਿਆਂ ਦਾ ਧੰਨਵਾਦ। ਕੱਲ ਫਿਰ ਜਿੰਨਾ ਕੋਲ ਸਮਾਂ ਹੋਇਆ ਆਉਣਾ, ਕੱਲ ਸ਼ਾਮ ਨੂੰ ਤਕਰੀਬਨ 6:45 ਕਹਿ ਲਈਏ ਆਪਾਂ, ਸੋ ਸਾਰੇ ਰਲ ਮਿਲ ਕੇ ਫਿਰ ਹਾਜ਼ਰੀ ਕੱਲ ਭਰ ਲਵਾਂਗੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ,
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ,
ਸਤਿਗੁਰ ਤਾਂ ਗਾਵੋ
ਹਰੀ ਕੇਰਾ
ਮਨ ਗੁਣੀ ਵਸਾਇਆ,
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਣਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ,
ਅਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ,
ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਉਹ ਸਾਡੇ ਸਾਹਿਬਾ ਕਿਆ ਨਹੀਂ ਘਰ ਤੇਰੇ,
ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਦਿਨ ਕੈ ਮਨ ਵਸਿਆਵਾ ਜੋ ਸ਼ਬਦ ਕਨੇਰੇ,
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ
ਮੇਰਾ ਆਧਾਰ,
ਸਾਚ ਨਾਮ ਆਧਾਰ ਮੇਰਾ ਜਿਨ ਭੁਖਾ
ਭਗਵਾਨ,
ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ,
ਸਦਾ ਕੁਰਬਾਨ ਕੀਤਾ ਗੁਰੂ ਜੀ ਹੋਏ ਵਧਿਆਈਆ,
ਹੈ ਨਾਨਕ ਸੁਣ ਹੋ ਸੰਤੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ
ਮੇਰਾ ਧਾਰੋ, ਅਜ ਪੰਚ ਸ਼ਬਦ ਚਿਤ ਕਰ ਸੁਭਾਗੈ,
ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ,
ਤੁਦ ਵਾਸੀ ਕੀਤੇ
ਕਾਲ ਕੰਠ ਕੁਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ,
ਕਹਿ ਨਾਨਕ ਕੈ ਸੁਖ
ਹੋਆ ਚਿਤ ਕਰ
ਮਤਵਾਜੇ,
ਨਾਮ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ,
ਹਰ ਗ੍ਰੰਥ ਪ੍ਰਭ ਪਾਇਆ ਕਰੇ
ਤੂੰ ਕਰੋਗ ਸੰਤਾ ਪੁੱਤਰੇ ਸੁਣੇ ਸੱਚੀ ਬਾਣੀ,
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ,
ਗੁਰਦੇ ਪੁਨੀਤ ਕਹਤੇ ਪਵਿੱਤ ਸਭ ਗੁਰ ਰਹੇ ਅੰਬਰ ਪੂਰੇ,
ਸੰਤ ਗੁਰ ਸਰੀ ਲਾਗੇ ਲਾਗੇ
ਗੁਰਦੇ ਪੁਨੀਤ ਕਹਤੇ ਪਵਿੱਤ ਸਭ ਗੁਰ ਰਹੇ ਅੰਬਰ ਪੂਰੇ,
ਸੰਤ ਗੁਰ ਸਰੀ ਲਾਗੇ ਲਾਗੇ ਪੂਰੇ,
ਪਾਣੀ ਪਿਤਾ ਮਾਤਾ ਦਰਦ ਮਹੱਤ
ਦਿਵਸ ਰਾਤ ਦੇ ਦਾਈ ਮਾਇਆ ਖਿਲੈ ਸਗਲੇ ਜਗਤ,
ਆਇਆ ਮਰਿਆ ਵਾਚੈ ਧਰਮ ਹਦੂਰ,
ਧਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ,
ਨਾਮ ਤੇ ਆਇਆ ਵੇ ਮੁਸਕਤ ਕਾਲ,
ਨਾਨਕ ਤੇ ਮੁਖੀ ਜਿਲੇ ਕੇ ਤੀਰਥੀ ਨਾਲ,
ਜਿਨੀ ਨਾਮ ਤੇ ਆਇਆ ਸਖਤ ਕਾਲ,
ਨਾਨਕ ਤੇ ਮੁਖੀ ਜਿਲੇ ਕੇ ਤੀਰਥੀ ਨਾਲ,
ਜਿਨੀ ਨਾਮ ਤੇ ਆਇਆ ਸਖਤ ਕਾਲ,
ਨਾਨਕ ਤੇ ਮੁਖੀ ਜਿਲੇ ਕੇ ਤੀਰਥੀ ਨਾਲ,
ਜਿਨੀ ਨਾਮ ਤੇ ਆਇਆ ਸਖਤ ਕਾਲ,
ਨਾਨਕ ਤੇ ਮੁਖੀ ਜਿਲੇ ਕੇ ਤੀਰਥੀ ਨਾਲ,
ਜਿਨੀ ਨਾਮ ਤੇ ਆਇਆ
ਨਾਨਕ ਤੇ ਮੁਖੀ
ਜਿਲੇ ਦੀ ਛੁੱਟੀ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।